दंडौत बंदन अनक बार सर्व कला समरथ डोलन ते रखो प्रभु नानक दे कर हथ मूक उचरा शास्त्र खट तेंग गिरन चढ़ जाय अंध लख बदरो सुना जौ काल कृपा कराय जेता जियो पिंड सब तेरा तू अंतर जामी पुरख भगवान दासन दास कह जन नानक जेहा तू कराए है तेहा हम करी वख्यान बेशुमार अथा अगणत अतुल ज्यों बुलाव हो त्यों नानक दास बोले सतनाम श्री वाहिगुरु जी जिन एक मन ध्याया तिन सुख पाया ते विरले संसार जियो तिन जम नेड़ न आवै गुर शब्द कमावै कब हो न आवह हार जियो जिन एक मन ध्याया तिन सुख पाया ते विरले संसार जियो तिन जम नेड़ न आवै गुर शब्द कमावै कब हो न आवह हार जियो वाहिगुरु जी का खालसा वाहेगुरु जी की फतेह। गरीब नवाज पतत पावन भगत वशल कृपा दे खजाने अंतरजामी जोत स्वरूप सर्व कला समर्थ सगल कट व्यापक अकाल पुरख वाहेगुरु जी दे सरगुण स्वरूप सतगुरु श्री गुरु नानक देव जी महाराज हजूर दे दसां स्वरूपां दे आत्मिक ज्ञान स्वरूप चवर शतर तखत दे मालक धुर की बाणी स्वरूप सतगुरु श्री गुरु ग्रंथ साहिब महाराज जी दी परम पवित्र कल्याणकारी हजूरी अंदर सुभायमान हजूर दी साजी नवाजी परम सन्मान योग गुरु का खास रूप खालसा साध संगत जी शाम दे समय दे सजे हुए दीवान अंदर गुरु दरबार की मर्यादा मुताबक रह राज साहब जी दे पाठ उपरंत कीर्तन अते हुणे हुणे श्रीमान ज्ञानी अवतार सिंह जी ने बदनी कला वालियां दे पासों आप जी ने गुर शब्द की विचार सरवण कीती है। हुण जो इस स्थान ते श्री गुरु ग्रंथ साहिब महाराज जी दी पावन बाणी दी लड़ीवार विचार आरंभ है गुरु कृपा सदका अते आप संगत दे आशीर्वाद द्वारा हजूर दे इन्हां मुकद्दस बचना नूं विचार के सुन के लाहा प्राप्त करिए। आसा राग दे अंदर प्रथम सतगुरु श्री गुरु नानक देव महाराज जी दे पावन मुखार बिंद तों उचारण कीते हुए शंत आरंभ होए हन। पहले शंत दा पहला पद विचारिया जा चुका है, दूसरे पद की पहली पंक्ति की विचार आप जी सुन चुके हो कि जिन एक मन ध्याया तिन सुख पाया ते विरले संसार जियो। जिन्हां ने अपने मन नू एकाग्र करके सिमरन भजन द्वारा ही मानसिक तौर ते मन करके भी एकाग्र होए हुए मन दे नाल वाहिगुरु का ध्यान धरिया उसनू ध्यांदे रहे उन्होंने आत्मक सुख की प्राप्ति की। क्योंकि जे कोई हाथी पहाड़ वालू पिट करके बैठा रहे तो आस नहीं है कि वह पहाड़ पर चढ़ जाए। एक छोटी जी कीड़ी भी जे तुरी हो कदे ना कदे वह पहाड़ की चोटी पर पहुँच सकती है। ਇਸੇ ਤਰ੍ਹਾਂ ਜਿਹੜੇ ਇਸ ਮਾਰਗ ਦੇ ਪਾਂਧੀ ਬਣੇ ਤੁਰੇ, ਉਹਨਾਂ ਨੇ ਸਿਮਰਨ ਕਰਦਿਆਂ ਕਰਦਿਆਂ ਜਾਪ ਤੋਂ ਸਿਮਰਨ, ਸਿਮਰਨ ਤੋਂ ਧਿਆਨ, ਸਮਾਧੀ, ਸੱਚਖੰਡ ਤੱਕ ਪ੍ਰਾਪਤੀ ਕੀਤੀ। ਔਰ ਵਾਹਿਗੁਰੂ ਦਾ ਧਿਆਨ ਧਰਦਿਆਂ ਹੋਇਆਂ ਉਹਨਾਂ ਨੇ ਆਤਮਿਕ ਸੁੱਖ ਦੀ ਪ੍ਰਾਪਤੀ ਕੀਤੀ, ਸਦੀਵੀ ਸੁੱਖ, ਅਚੁੱਤ ਸੁੱਖ, ਅਵਿਨਾਸ਼ੀ ਸੁੱਖ ਪ੍ਰਾਪਤ ਕੀਤਾ। ਪਰ ਹਜ਼ੂਰ ਕਹਿੰਦੇ ਨੇ ਇਸ ਸਾਰੇ ਵਸਦੇ ਰਸਦੇ ਸੰਸਾਰ ਵਿੱਚੋਂ ਉਹ ਐਸੇ ਜੀਉੜੇ ਪ੍ਰੇਮੀ ਵਿਰਲੇ ਵਿਰਲੇ ਹੀ ਹੁੰਦੇ ਨੇ, ਸਾਰੇ ਨਹੀਂ। ਸਾਰੀ ਦੁਨੀਆਂ ਉਮਰਾਂ ਭੋਗ ਭੋਗ ਕੇ ਇਸ ਦੁਨੀਆਂ ਤੋਂ, ਸੰਸਾਰ ਤੋਂ ਚਲਾਏਮਾਨ ਹੋ ਰਹੀ ਹੈ, ਪਰ ਬਹੁਤ ਘੱਟ ਲੋਕ ਐਸੇ ਇਸ ਸੰਸਾਰ ਵਿੱਚ ਆਏ ਜਿਨ੍ਹਾਂ ਨੇ ਪਰਮਾਤਮਾ ਦੀ ਪ੍ਰਾਪਤੀ ਦੀ ਇੱਛਾ ਰੱਖੀ ਔਰ ਜਗਿਆਸਾ ਧਾਰਨ ਕਰਕੇ ਬੰਦਗੀ ਕੀਤੀ, ਵਾਹਿਗੁਰੂ ਨੂੰ ਮਿਲਣ ਦੀ ਤਾਂਘ ਪੈਦਾ ਕੀਤੀ, ਉਤਕੰਠਾ ਪੈਦਾ ਕੀਤੀ, ਤੇ ਕਦੇ ਵਾਹਿਗੁਰੂ ਦਾ ਮਿਲਾਪ ਉਹਨਾਂ ਨੇ ਹਾਸਲ ਕੀਤਾ। ਇਸ ਵਾਸਤੇ ਉਹ ਤਾਂ ਵਿਰਲੇ ਹੀ ਹਨ। ਅੱਗੇ ਸਤਿਗੁਰੂ ਮਹਾਰਾਜ ਹੋਰ ਬਚਨ ਫਰਮਾ ਰਹੇ ਨੇ ਕਿ ਜਿਨ੍ਹਾਂ ਨੇ ਇਉਂ ਗੁਰਾਂ ਦੇ ਸ਼ਬਦ ਦੀ ਕਮਾਈ ਕੀਤੀ, ਵਾਹਿਗੁਰੂ ਨੂੰ ਇੱਕ ਮਨ ਹੋ ਕੇ ਧਿਆਇਆ, ਉਹਨਾਂ ਨੂੰ ਹੋਰ ਕੀ ਮਿਲਦਾ ਜੀ? ਤਾਂ ਸਤਿਗੁਰੂ ਮਹਾਰਾਜ ਦੱਸ ਰਹੇ ਨੇ ਕਿ ਤਿੰਨ ਜਮ ਨੇੜ ਨਾ ਆਵੇ। ਧਰਮ ਰਾਜ ਦੇ ਦੂਤਾਂ ਪਾਸੋਂ ਸਭ ਸੰਸਾਰ ਡਰਦਾ ਹੈ ਔਰ ਇਹ ਡਰ ਸਭ ਨੂੰ ਅੰਤ ਸਮੇਂ ਜ਼ਰੂਰ ਵਿਆਪਦਾ ਹੈ। ਜਮਾਂ ਦੇ ਵਸ ਜੀਵ ਪੈਂਦੇ ਨੇ, ਹੋਰ ਕੋਈ ਸਾਧਨ ਨਹੀਂ ਹੈ ਜਮਾਂ ਤੋਂ ਛੁੱਟਣ ਦਾ। ਇੱਕ ਇਹੀ ਸਾਧਨ ਹੈ ਕਿ ਗੁਰਾਂ ਦੇ ਸ਼ਬਦ ਉਪਦੇਸ਼ ਦੀ ਕਮਾਈ ਕੀਤੀ ਜਾਏ, ਤੇ ਗੁਰਾਂ ਦਾ ਉਪਦੇਸ਼ ਬਹੁਤਾ ਭਜਨ ਕਰਨ ਦਾ ਹੀ ਹੈ। ਸੋ ਇਸ ਵਾਸਤੇ ਜਿਨ੍ਹਾਂ ਨੇ ਭਜਨ ਕੀਤਾ, ਇੱਕ ਮਨ ਹੋ ਧਿਆਇਆ ਵਾਹਿਗੁਰੂ ਨੂੰ, ਜਮ ਧਰਮ ਰਾਜ ਉਹਨਾਂ ਦੇ ਨੇੜੇ ਨੇੜੇ ਨਹੀਂ ਆ ਸਕਦਾ। ਧਰਮ ਰਾਏ ਜਮ ਨੇੜ ਨਾ ਆਵੇ, ਮੇਰੇ ਠਾਕੁਰ ਕੇ ਜਨ ਪਿਆਰੇ। ਜਿਹੜੇ ਮੇਰੇ ਠਾਕੁਰ ਪਰਮੇਸ਼ਰ ਦੇ ਜਨ ਹਨ ਪਿਆਰੇ, ਨਾ ਧਰਮ ਰਾਜ ਦੇ ਦੂਤ ਉਹਨਾਂ ਦੇ ਪਾਸ ਆ ਸਕਦੇ ਨੇ, ਨਾ ਧਰਮ ਰਾਜ ਹੀ ਉਹਨਾਂ ਨੂੰ ਗ੍ਰਸ ਸਕਦਾ। ਇੱਕ ਬਚਨ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ, ਧਰਮ ਰਾਜ ਆਪਣੇ ਦੂਤਾਂ ਨੂੰ ਤਾਗੀਦ ਕਰਦਾ ਹੈ ਕਿ ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਨਾ ਹਾਂ ਨਾ ਤੂੰ ਨਹਿ ਛੁੱਟ ਹੈ ਨਿਕਟ ਨਾ ਜਾਈ ਉਹ ਦੂਤ। ਐ ਮੇਰੇ ਦੂਤੋ, ਜਿੱਥੇ ਸਾਧੂ ਗੋਬਿੰਦ ਦਾ ਭਜਨ ਕਰਦੇ ਹੋਣ, ਜਿੱਥੇ ਨਿੱਤ ਕੀਰਤਨ ਹੁੰਦਾ ਹੋਵੇ, ਉਸ ਥਾਂ ਦੇ ਨੇੜੇ ਨੇੜੇ ਨਾ ਚਲੇ ਜਾਇਆ। ਜੇ ਚਲੇ ਗਏ ਤੇ ਰੱਬ ਇੰਨਾ ਨਾਰਾਜ਼ ਹੋ ਜਾਏਗਾ, ਨਾ ਤੁਸੀਂ ਨਾ ਮੈਂ ਤੇ ਨਾ ਸਾਡੀ ਇਹ ਜੰਮਪੁਰੀ ਛੁੱਟ ਸਕੇਗੀ, ਅਸੀਂ ਵਧੇ ਜਾਵਾਂਗੇ, ਸਾਨੂੰ ਦੁੱਖ ਮਿਲੇਗਾ। ਇਸ ਪ੍ਰਕਾਰ ਸਤਿਗੁਰੂ ਜੀ ਦਾ ਵਚਨ ਆਪ ਜੀ ਰਹਿ ਰਾਜ ਸਾਹਿਬ ਦੇ ਸਮੇਂ ਪੌੜੀ ਪੜ੍ਹਦੇ ਸੁਣਦੇ ਹੋ ਕਿ ਸੁਣ ਕੇ ਜੰਮ ਕੇ ਦੂਤ ਨਾਏ ਤੇਰਾ ਛੱਡ ਜਾਹੇ। ਤੇਰੇ ਨਾਮ ਨੂੰ ਸੁਣ ਕੇ ਜਿਹੜੇ ਜੰਮਦੇ ਦੂਤ ਹਨ, ਧਰਮ ਰਾਜ ਦੇ ਦੂਤ, ਉਹ ਤੇਰੇ ਪਿਆਰਿਆਂ ਨੂੰ ਛੱਡ ਜਾਂਦੇ ਨੇ। ਔਰ ਇਸ ਪ੍ਰਕਾਰ ਹੋਰ ਵੀ ਬਚਨ ਆਏ ਹਨ, ਨਾਮ ਸੁਣਤ ਜਮ ਦੂਰੋਂ ਭਾਗੈ, ਮਤ ਮਾਰੇ ਹਰ ਜੀ ਹੋਵੇ ਪ੍ਰਵਾਹ। ਰੱਬ ਦੇ ਨਾਮ ਨੂੰ ਸੁਣ ਕੇ ਜਮ ਦੂਤ ਦੂਰੋਂ ਹੀ ਨੱਠ ਜਾਂਦੇ ਨੇ, ਨੇੜੇ ਨੇੜੇ ਨਹੀਂ ਆ ਸਕਦੇ। ਔਰ ਇਸੇ ਪ੍ਰਕਾਰ ਹੋਰ ਵੀ ਬਚਨ ਸਤਿਗੁਰੂ ਕਰਦੇ ਨੇ ਕਿ ਨਾਮ ਧਿਆਇਨ ਸਾਜਨ ਜਨਮ ਪਦਾਰਥ ਜੀਤ, ਨਾਨਕ ਧਰਮ ਐਸੇ ਚਵ ਹੈ ਕੀਤੋ ਪਵਨ ਪੁਨੀਤ। ਜਿਸ ਵੇਲੇ ਅਖੰਡ ਪਾਠ ਸਾਹਿਬ ਦਾ ਭੋਗ ਪੈਣ ਲੱਗਦਾ, ਉਸ ਵੇਲੇ ਜਿਹੜੇ ਵਾਰਾਂ ਤੇ ਵਧੀਕ ਸਲੋਕ ਨੇ, ਉੱਥੇ ਕਿ ਇਹ ਬਚਨ ਆਉਂਦੇ ਨੇ। ਹਜ਼ੂਰ ਕਹਿੰਦੇ ਨੇ ਕਿ ਜਿਹੜੇ ਸੱਜਣ, ਹੇ ਸੱਜਣਾ, ਜਿਹੜੇ ਨਾਮ ਧਿਆਉਂਦੇ ਹਨ ਵਾਹਿਗੁਰੂ ਦਾ, ਜਨਮ ਰੂਪੀ ਪਦਾਰਥ ਨੂੰ ਜਿੱਤ ਕੇ ਜਾਂਦੇ ਨੇ, ਉਹਨਾਂ ਬਾਰੇ ਧਰਮ ਰਾਜ ਜਿਹੜਾ ਹੈ ਉਹ ਭੇਟਾ ਲੈ ਕੇ ਮਿਲਦਾ। ਧਰਮ ਰਾਜ ਇਸ ਤਰ੍ਹਾਂ ਚਵੇ ਮੈਨੇ ਬੋਲਦਾ ਵੀ ਆਓ ਰੱਬ ਦੇ ਪਿਆਰਿਓ, ਮੇਰਾ ਘਰ ਤੁਸਾਂ ਪਵਿੱਤਰ ਕਰ ਦਿੱਤਾ। ਧਰਮ ਰਾਜ ਨੂੰ ਆਪਣਾ ਸਿੰਘਾਸਣ ਛੱਡਣਾ ਪੈਂਦਾ, ਉੱਠ ਕੇ ਰੱਬ ਦੇ ਪਿਆਰਿਆਂ ਦਾ ਸਨਮਾਨ ਕਰਨਾ ਪੈਂਦਾ। ਇਸ ਵਾਸਤੇ ਗੁਰੂ ਕੀ ਬਾਣੀ ਦਾ ਬਚਨ ਕੋਈ ਗਲਤ ਨਹੀਂ ਹੋ ਸਕਦਾ, 100% ਸੱਚ ਹੈ। ਪੁਰਾਣੇ ਸਮੇਂ ਦੀਆਂ ਵੀ ਉਦਾਹਰਣਾਂ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬੜੀਆਂ ਦਿੱਤੀਆਂ ਹਨ ਆਪਣੀ ਰਚਨਾ ਵਿੱਚ। ਭਾਈ ਸਾਹਿਬ ਇੱਕ ਤਾਂ ਜ਼ਿਕਰ ਕਰਦੇ ਨੇ ਕਿ ਪਤਤ ਅਜਾਮਲ ਪਾਪ ਕਰ, ਜਾਏ ਕਲਾਵ ਤਣੀਂਦੈ ਰਹਿਆ, ਗੁਰ ਤੇ ਬੇਮੁਖ ਹੋਏ ਕੈ ਪਾਪ ਕਮਾਵੈ ਦੁਰਮਤ ਦਇਆ, ਛੇ ਪੁੱਤ ਜਾਏ ਵੇਸਵਾ, ਪਾਪਾਂ ਦੇ ਫਲ ਇੱਛੇ ਲਹਿਆ, ਉਤ ਉਪੰਨਾ ਸਤਵਾਂ ਨਾਉ ਧਰਨ ਨੋ ਚਿੱਤ ਉਮਹਿਆ ਗੁਰੂ ਦੁਆਰੇ ਜਾਏ ਕੈ ਨਾਉ ਨਰਾਇਣ ਗੁਰਮੁਖ ਕਹਿਆ ਤੇ ਅੰਤਕਾਲ ਜਮਦੂਤ ਵੇਖ ਪੁੱਤ ਨਰਾਇਣ ਬੋਲੇ ਛਹਿਆ। ਇਸ ਪ੍ਰਕਾਰ ਅੰਤਕਾਲ ਜਮ ਜਾਲ ਤੋੜ ਗਿਆ ਸੁਰਗ ਜਮ ਡੰਡ ਨਾ ਸਹਿਆ। ਭਾਈ ਸਾਹਿਬ ਜ਼ਿਕਰ ਕਰਦੇ ਨੇ ਕਿ ਅਜਾਮਲ ਨਾਂ ਦਾ ਵਿਅਕਤੀ ਹੈ ਸੀ ਪੰਡਿਤ ਵਿਦਵਾਨ, ਪਰ ਉਹਨੇ ਕੁਕਰਮ ਕੀਤਾ, ਵੇਸਵਾ ਨਾਲ ਸੰਬੰਧ ਬਣ ਗਿਆ ਤੇ ਲੋਕਾਂ ਨੇ ਸਮਾਜ ਚੋਂ ਛੇਕ ਦਿੱਤਾ। ਜੰਗਲ ਵਿੱਚ ਵੱਖਰੀ ਕੁੱਲੀ ਬਣਾ ਕੇ ਉਸ ਵੇਸਵਾ ਦੇ ਸਹਿਤ ਰਹਿੰਦਾ। 6 ਪੁੱਤ ਉਸ ਵੇਸਵਾ ਦੀ ਕੁੱਖ ਤੋਂ ਅਜਾਮਲ ਦੇ ਘਰ ਪੈਦਾ ਹੋਏ ਔਰ ਪਾਪਾਂ ਦੇ ਫਲ ਭੋਗਦਾ ਹੈ, ਪਰ ਪਸ਼ਚਾਤਾਪ ਵੀ ਕਈ ਵਾਰੀ ਆ ਜਾਂਦਾ ਨਾ। ਜਦੋਂ ਬੇਵਸ ਲਾਚਾਰ ਵਿਅਕਤੀ ਹੋਏ ਜਾਂ ਬਿਰਧ ਅਵਸਥਾ ਚ, ਪਾਪੀ ਲੋਕ ਵੀ ਅਕਸਰ ਝੂਰਨ ਲੱਗ ਜਾਂਦੇ ਨੇ। ਤੇ 7ਵਾਂ ਪੁੱਤ ਉਹਦੇ ਘਰ ਪੈਦਾ ਹੋਇਆ ਤੇ ਕੁਦਰਤੀ ਕਹਿਣ ਲੱਗਾ ਵੀ ਕਿਸੇ ਮਹਾਤਮਾ ਦੀ ਰਸਨਾ ਤੋਂ ਇਹਦਾ ਨਾਮ ਰਖਾਈਏ। ਵੇਖੋ ਰੱਬ ਦੇ ਪਿਆਰਿਆਂ ਦੀ ਸੰਗਤ ਕੈਸੀ ਹੈ। ਸੰਗਤ ਕੋ ਗੁਣ ਬਹੁਤ ਅਧਿਕਾਰੀ, ਚੰਗੇ ਬੰਦੇ ਦੀ ਸੰਗਤ ਹੀ ਤਾਰ ਜਾਂਦੀ ਹੈ। ਜਿਸ ਵੇਲੇ ਚਲਿਆ ਗਿਆ ਲੈ ਕੇ ਵੀ ਇਹਦਾ ਪੁੱਤ ਦਾ ਨਾਂ ਰੱਖਣਾ, ਮਹਾਂਪੁਰਸ਼ਾਂ ਨੂੰ ਤਰਸ ਆ ਗਿਆ ਵੀ ਆਖਰ ਵਿਦਵਾਨ ਬੰਦਾ ਸੀ, ਪਾਪ ਕਰਕੇ ਵਿਗੜ ਗਿਆ, ਸਮਾਜ ਨੇ ਛੇਕ ਦਿੱਤਾ, ਅਕਸ਼ਰ ਪਛਤਾਉਂਦਾ ਹੋਵੇਗਾ, ਭਲਾ ਹੋ ਜਾਣਾ ਚਾਹੀਦਾ। ਉਹਦੇ ਪੁੱਤ ਦਾ ਨਾਮ ਨਾਰਾਇਣ ਰੱਖਤਾ। ਤੇ ਇਹ ਤੁਹਾਨੂੰ ਪਤਾ ਸਾਰਿਆਂ ਗ੍ਰਸਤੀਆਂ ਨੂੰ ਵੀ ਭਾਵੇਂ 5 ਪੁੱਤ ਹੋਣ, 4 ਹੋਣ, 3, 2 ਜਿੰਨੇ ਵੀ ਹੋਣ, ਸਾਰਿਆਂ ਵਿੱਚੋਂ ਇੱਕ ਦੇ ਨਾਲ ਪਿਓ ਦਾ ਲਗਾਅ ਜ਼ਿਆਦਾ ਹੁੰਦਾ। ਸਭਨਾਂ ਨੂੰ ਪਤਾ ਇਸ ਗੱਲ ਦਾ। ਸੋ ਹੈ ਸਾਰੇ ਹੀ ਆਪਣੇ, ਪਰ ਇੱਕ ਦੇ ਨਾਲ ਲਗਾਓ, ਚਾਹੇ ਛੋਟਾ ਹੋਵੇ, ਚਾਹੇ ਵੱਡਾ, ਚਾਹੇ ਵਿਚਲਾ ਗਬਲਾ, ਇੱਕ ਦੇ ਨਾਲ ਲਗਾ ਕੁਦਰਤੀ ਜ਼ਿਆਦਾ ਹੁੰਦਾ। ਤੇ ਉਹ ਛੋਟੇ ਦੇ ਨਾਲ ਨਾਰਾਇਣ ਦੇ ਨਾਲ ਉਹਦਾ ਲਗਾਓ ਜ਼ਿਆਦਾ ਸੀ। ਅੰਤਲਾ ਸਮਾਂ ਆ ਗਿਆ ਅਜਾਮਲ ਦਾ। ਹਜ਼ੂਰ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ, ਅਜਾਮਲ ਪਾਪੀ ਜਗ ਜਾਣੇ ਨਿਮਖ ਮਾਹੇ ਨਿਸਤਾਰਾ, ਨਾਨਕ ਕਹਿਤ ਚੇਤ ਚਿੰਤਾ ਮਨ ਤੈਂ ਪੀ ਉਤਰੈ ਪਾਰਾ। ਮਨਾ ਅਜਾਮਲ ਵਰਗੇ ਤਰ ਗਏ, ਜਪਹੀਨ ਤਪਹੀਨ ਕੁਲਹੀਨ ਕਰਮਹੀਨ, ਨਾਮੇ ਕੇ ਸਵਾਮੀ ਤੇ ਉਤਰੇ। ਜਿਹੜੇ ਨਾਮਦੇਵ ਦੇ ਸਵਾਮੀ ਦੇ ਚਰਨੀ ਲੱਗੇ ਉਹ ਸਾਰੇ ਤਰ ਗਏ। ਸੋ ਇਸ ਪ੍ਰਕਾਰ ਐਸੇ ਦੁਰਮਤ ਨਿਸਤਰੇ ਤੂੰ ਕਿਉਂ ਨਾ ਤਰਹਿ ਰਵਿਦਾਸ। ਫਿਰ ਰਵਿਦਾਸ ਜਿਹੜੇ ਨਾਮ ਧਰੀਕ ਖੋਟੀ ਮੱਤ ਵਾਲੇ ਲੋਕ ਰੱਬ ਨੂੰ ਥੋੜਾ ਬਹੁਤਾ ਯਾਦ ਕਰਦੇ ਸੀ, ਉਹ ਤਰ ਗਏ। ਤੂੰ ਤਾਂ ਉਹਨੂੰ ਆਪਾਂ ਹੀ ਅਰਪਣ ਕਰ ਦਿੱਤਾ, ਤੈਨੂੰ ਕੀ ਖਦਸ਼ਾ ਵੀ ਤੂੰ ਤਰੇਗਾ ਨਹੀਂ। ਸੋ ਇਸ ਵਾਸਤੇ ਉਦੋਂ ਨਾਰਾਇਣ ਨਾਂ ਰੱਖਿਆ ਤੇ ਅੰਤ ਸਮੇਂ ਜਦੋਂ ਜਮਦੂਤ ਵੇਖੇ ਤੇ ਡਰ ਆਇਆ, ਆਪਣੇ ਪੁੱਤ ਨੂੰ ਆਵਾਜ਼ਾਂ ਮਾਰਦਾ, ਉਹ ਪੁੱਤ ਨਾਰਾਇਣ, ਉਹ ਮੈਨੂੰ ਬਚਾਈ, ਉਹ ਨਾਰਾਇਣ ਆਈ। ਤੇ ਨਾਰਾਇਣ ਨਾਮ ਹੈ ਰੱਬ ਦਾ, ਨਰ ਮੈਨੇ ਪੁਰਸ਼, ਆਇਣ ਮੈਨੇ ਘਰ, ਨਰਾਂ ਨਰਾਂ ਵਿੱਚ ਜਿਸ ਦਾ ਆਇਣ ਘਰ ਹੈ, ਨਾ ਰਾਇਣ ਜਿਸ ਵਿੱਚ ਅਵਿਦਿਆ ਰੂਪੀ ਰਹਿਣ ਰਾਤ ਹੈ ਨਹੀਂ, ਨਾਰ ਮੈਨੇ ਪਾਣੀ, ਆਇਣ ਮੈਨੇ ਘਰ, ਜਲਾਂ ਥਲਾਂ ਵਿੱਚ ਜਿਸਦਾ ਘਰ ਹੈ, ਸਭਨੀ ਥਾਂ ਵਸਦਾ। ਇਹ ਅਰਥ ਹਨ ਨਾਰਾਇਣ ਸ਼ਬਦ ਦੇ। ਸੋ ਇਉਂ ਇਹ ਪ੍ਰਮਾਤਮਾ ਦਾ ਨਾਂ ਹੈ। ਇਸ ਵਾਸਤੇ ਜਮਦੂਤ ਨੱਠ ਜਾਣ, ਉਹ ਫਿਰ ਨਾਰਾਇਣ ਨਾਰਾਇਣ ਬੋਲੇ ਜਦੋਂ ਵਿਖਾਈ ਦੇਣ, ਤੇ ਜਮਦੂਤਾਂ ਦਾ ਸਮਾਂ ਪੂਰਾ ਹੋ ਗਿਆ। ਗਿਆ ਸੁਰਗ ਜਮ ਡੰਡ ਨਾ ਸਹਿਆ, ਨਾਏ ਲਿਆ ਦੁੱਖ ਡੇਰਾ ਢਹਿਆ। ਜਮਦੂਤਾਂ ਵੱਲੋਂ ਜਿਹੜਾ ਦੁੱਖ ਦਿੱਤਾ ਜਾਂਦਾ ਬੜਾ ਜ਼ਬਰਦਸਤ ਹੈ। ਕਹਿੰਦੇ ਦੁੱਖ ਦਾ ਡੇਰਾ ਹੀ ਢਾਹ ਤਾ ਰੱਬ ਦੇ ਨਾਂ ਨੇ, ਸੁਰਗ ਨੂੰ ਗਿਆ, ਵੈਕੁੰਠ ਨੂੰ ਗਿਆ, ਸੁਖ ਪਾਲਕੀ ਚ ਬਹਿ ਕੇ ਗਿਆ, ਵਿਵਾਨ ਤੇ ਚੜ ਕੇ ਗਿਆ, ਛੁੱਟ ਗਿਆ। ਇਹ ਸਤਿਗੁਰੂ ਤੇਗ ਬਹਾਦਰ ਸਾਹਿਬ ਵੀ ਮੋਹਰ ਲਾ ਰਹੇ ਨੇ। ਕਈ ਵਿਦਵਾਨ ਸੱਜਣ ਅੱਜ ਕੱਲ ਦੇ ਇਹ ਗੱਲ ਕਹਿੰਦੇ ਨੇ ਕਿ ਇਹ ਡਰਾਵੇ ਦਿੱਤੇ ਗਏ, ਪ੍ਰਲੋਕ ਨਹੀਂ ਹੈਗਾ, ਜਮ ਨਹੀਂ ਹੈਗੇ, ਪਿਛਲਾ ਜਨਮ ਕੋਈ ਨਹੀਂ, ਅਗਲਾ ਜਨਮ ਕੋਈ ਨਹੀਂ, ਨਰਕ ਨਹੀਂ, ਸੁਰਗ ਨਹੀਂ, ਜੇ ਕੱਖ ਵੀ ਨਹੀਂ ਹੈਗਾ ਤਾਂ ਫਿਰ ਧਰਮ ਕਮਾਉਣ ਦੀ ਕੀ ਲੋੜ ਹੈ? ਫਿਰ ਤਾਂ ਪਾਪ ਤੋਂ ਪਾਪ ਕਰਕੇ ਸੁਖ ਲੈਣੇ ਚਾਹੀਦੇ ਨੇ। ਅਖੇ ਡਰਾਵੇ ਦਿੱਤੇ ਗਏ ਲੋਕਾਂ ਨੂੰ ਸੁਧਾਰਨ ਦੀ, ਫਿਰ ਸੁਧਾਰਨ ਦੀ ਕੀ ਲੋੜ ਪੈ ਗਈ? ਇੱਕ ਤਾਂ ਇਹ ਪ੍ਰਸ਼ਨ ਹੈ ਮੇਰਾ। ਦੂਸਰਾ ਪ੍ਰਸ਼ਨ ਮੈਂ ਇਹ ਕਰਾਂਗਾ ਵੀ ਜੇ ਗੁਰੂ ਸਾਹਿਬਾਨਾਂ ਨੂੰ ਲੋਕਾਂ ਦਾ ਭਲਾ ਕਰਨ ਲਈ ਡਰਾਵੇ ਦੇਣ ਦੀ ਲੋੜ ਪੈ ਗਈ ਤੇ ਤੁਸੀਂ ਗੁਰੂ ਮਹਾਰਾਜ ਨਾਲ ਅੱਗੇ ਲੰਘੇ ਵੀ ਤੁਹਾਨੂੰ ਡਰਾਵੇ ਦੇਣ ਦੀ ਲੋੜ ਨਹੀਂ? ਦੱਸੋ, ਖਿਆਲ ਕਰੋ ਭਲਾ, ਵੀ ਗੁਰੂ ਨਾਨਕ ਸਾਹਿਬ ਨੂੰ ਵੀ ਤੁਸੀਂ ਪਿੱਛੇ ਛੱਡ ਗਏ ਵੀ ਬਾਬਾ ਜੀ ਡਰਾਵੇ ਦਿੰਦੇ ਸੀ ਭਲਾ ਕਰਨ ਲਈ ਲੋਕਾਂ ਦਾ ਸੁਧਾਰ ਨਹੀਂ, ਤੇ ਤੁਹਾਨੂੰ ਲੋੜ ਨਹੀਂ ਪਈ? ਤੁਸੀਂ ਇਹ ਪ੍ਰਚਾਰ ਕਰ ਰਹੇ ਹੋ ਵੀ ਨਾ ਪਿਛਲਾ ਜਨਮ ਨਾ ਅਗਲਾ, ਅਖਬਾਰਾਂ 'ਚ ਵੀ ਕਾਗਜ਼ ਕਾਲੇ ਕਰੀ ਜਾਂਦੇ ਨੇ। ਗੁਰੂ ਕੇ ਪਿਆਰੇ ਹੋ, ਕਮਾਈ ਤੋਂ ਬਿਨਾਂ ਇਹ ਚੀਜ਼ਾਂ ਨਹੀਂ ਦਿਸਣਗੀਆਂ। ਕੋਈ ਕਮਾਈ ਕਰੇ ਤਾਂ ਪਤਾ ਲੱਗ ਜਾਏਗਾ ਬੜਾ ਕੁਛ, ਸ਼ਬਦ ਦੀ ਕਮਾਈ ਨਾਲ ਪਤਾ ਲੱਗੇਗਾ ਭਈ ਹੈ ਅਣਡਿੱਠੀ ਦੁਨੀਆ ਵੀ ਹੈ। ਯਾਨੀ ਸੰਤ ਸਿੰਘ ਮਸਕੀਨ ਵੀ ਆਖਰੀ ਉਮਰ ਵਿੱਚ ਇਹ ਗੱਲ ਮੰਨੇ ਨੇ ਭਈ ਹੋ ਸਕਦਾ ਜੇ 6 ਅਰਬ ਦੁਨੀਆ ਸਰੀਰ ਧਾਰੀ ਫਿਰ ਰਹੀ ਹੈ ਨਾ, ਇਹਦੋਂ ਵੱਧ ਰੂਹਾਂ ਪੁਲਾੜ 'ਚ ਘੁੰਮ ਰਹੀਆਂ ਨੇ, ਇਹਦੋਂ ਵੱਧ ਜਿਨ੍ਹਾਂ ਨੂੰ ਇੱਕ ਵੀ ਜਨਮ ਨਹੀਂ ਅਜੇ ਤੱਕ ਮਿਲਿਆ। ਇਸ ਵਾਸਤੇ ਸ਼ਹੀਦ ਸਿੰਘ ਵੀ ਹੈਗੇ ਨੇ, ਦੇਵਤੇ ਵੀ ਹੈਗੇ ਨੇ, ਭੂਤ ਪ੍ਰੇਤ ਵੀ ਹੈਗੇ ਨੇ, ਜਮ ਵੀ ਹੈਗੇ ਨੇ, ਨਰਕ ਸੁਰਗ ਵੀ ਹੈਗਾ, ਅਗਲਾ ਪਿਛਲਾ ਜਨਮ ਵੀ ਹੈਗਾ ਸਾਰਾ ਕੁਛ। ਕਿਉਂ ਨਹੀਂ ਹੈਗਾ? ਇਹ ਨਹੀਂ ਹੈ ਕਿ ਬੱਚੇ ਡਰਦੇ ਨੇ ਜੀ। ਜੇ ਤੁਸੀਂ ਭੂਤ ਪ੍ਰੇਤ ਕਹੋਗੇ, ਬੱਚਿਆਂ ਨੂੰ ਕਹੋ ਰੱਬ ਦਾ ਨਾਂ ਲਓ ਫਿਰ ਨਹੀਂ ਡਰ ਆਵੇਗਾ। ਇਹ ਗੱਲ ਬੂੜੋ ਰੱਦ ਕਰ ਦੇਣੀ ਵੀ ਵੇਖੋ ਜੀ, ਤੁਸੀਂ ਜੇ ਕਹੋ ਜਮਦੂਤ ਹੈਗੇ ਆ ਤੇ ਭੂਤ ਪ੍ਰੇਤ ਹੈਗੇ ਨੇ ਤੇ ਬੱਚੇ ਡਰਦੇ ਨੇ, ਇਹ ਕੋਈ ਗੱਲ ਥੋੜਾ ਵੀ। ਜੇ ਬੱਚੇ ਡਰਦੇ ਤੇ ਗੁਰੂ ਦਾ ਸਿਧਾਂਤ ਹੀ ਬਦਲ ਦਿਓ, ਸਿਧਾਂਤ ਦੇ ਉਲਟ ਪ੍ਰਚਾਰ ਕਰੀ ਜਾਓ, ਇਹ ਗੱਲ ਨਹੀਂ ਹੋ ਸਕਦੀ। ਇਸ ਵਾਸਤੇ ਗੁਰੂ ਕੇ ਪਿਆਰਿਓ, ਹੈਗਾ ਸਾਰਾ ਕੁਝ, ਜਿਵੇਂ ਅਸੀਂ ਰੱਬ ਨਹੀਂ ਵੇਖਿਆ ਤੇ ਮਨੁੱਖ ਕਹੇ ਵੀ ਰੱਬ ਪਹਿਲਾਂ ਵਿਖਾਓ ਫਿਰ ਰੱਬ ਦਾ ਨਾਂ ਜਪਾਂਗੇ, ਇਹ ਨਾਮੁਮਕਿਨ ਬਾਤ ਆ। ਕੋਈ ਕਹੇ ਮੈਨੂੰ ਅਥਾਰਟੀ ਲੈਟਰ ਦਿਓ, ਗਰੰਟੀ ਦਿਓ ਲਿਖ ਕੇ ਭਾਈ 6 ਮਹੀਨਿਆਂ ਬਾਅਦ 20 ਕੁਇੰਟਲ ਜਾਂ 25 ਕੁਇੰਟਲ ਕਣਕ ਮੇਰੇ ਖੇਤ ਚੋਂ ਨਿਕਲੇਗੀ, ਤਾਂ ਮੈਂ ਬੀਜ ਪਾਉਣਾ, ਤਾਂ ਮੈਂ ਵਾਹੀ ਕਰਨੀ ਆ, ਤਾਂ ਕੌਣ ਦੇਵੇਗਾ ਗਰੰਟੀ ਲਿਖ ਕੇ? ਸਾਨੂੰ ਕੀ ਪਤਾ ਨਿਕਲਣੀ ਕਿ ਨਹੀਂ, ਰੱਬ ਨੇ ਪਕੜ ਦੇਣੀ ਹੈ ਕਿ ਨਹੀਂ ਪਕੜ ਦੇਣੀ, ਇਹ ਕੌਣ ਗਰੰਟੀ ਦੇ? ਕੋਈ ਨਹੀਂ ਦੇ ਸਕਦਾ। ਇੱਕ ਵਿਦਵਾਨ ਹੋਇਆ ਸਾਡੇ ਪੰਥ 'ਚ, ਚੰਗਾ ਵਿਦਵਾਨ ਸੀ, ਪਰ ਪੁਰਾਣੇ ਸਮਿਆਂ 'ਚ ਵਿਦਵਾਨਾਂ ਦੇ ਬਹਿਸ ਮਬਹਿਸੇ ਹੋਇਆ ਕਰਦੇ ਸਨ, ਬਹਿਸ ਮਬਹਿਸਾ। ਵਿਦਵਾਨ ਆਪਸ ਵਿੱਚ ਚਰਚਾ ਕਰਦੇ ਸਨ, ਸੰਗਤ ਸੁਣਿਆ ਕਰਦੀ ਸੀ। ਉਹ ਵਿਦਿਆ ਵਧਾਉਣ ਵਾਸਤੇ ਦਲੀਲਬਾਜ਼ੀ ਹੁੰਦੀ ਸੀ। ਤੇ ਇੱਕ ਵਿਦਵਾਨ ਸੱਜਣ ਨੇ ਸਭਾ ਵਿੱਚ ਇਹ ਗੱਲ ਕਹੀ ਸਾਰੇ ਵਿਦਵਾਨਾਂ ਨੂੰ ਵੀ ਤੁਸੀਂ ਸਾਰੇ ਇੱਕ ਪਾਸੇ ਹੋ ਜਾਓ, ਮੈਂ ਇਹ ਗੱਲ ਸਿੱਧ ਕਰਨੀ ਹੈ ਕਿ ਰੱਬ ਹੈ ਨਹੀਂ, ਤੁਸੀਂ ਸਾਰੇ ਸਿੱਧ ਕਰੋ, ਜ਼ੋਰ ਲਾਓ ਵੀ ਰੱਬ ਹੈਗਾ, ਮੈਂ ਤੁਹਾਨੂੰ ਮਨਾ ਲਵਾਂਗਾ ਵੀ ਰੱਬ ਹੈ ਨਹੀਂ। ਤੇ ਠੀਕ ਹੀ ਉਹਨੇ ਮਨਾ ਲਿਆ ਵੀ ਰੱਬ ਨਹੀਂ ਹੈਗਾ। ਅਗਲੇ ਦਿਨ ਫਿਰ ਉਹੀ ਵਿਦਵਾਨ ਕਹਿਣ ਲੱਗਾ, ਹੁਣ ਮੈਂ ਇਹ ਗੱਲ ਸਿੱਧ ਕਰਾਂਗਾ ਕਿ ਰੱਬ ਹੈਗਾ, ਤੁਸੀਂ ਜ਼ੋਰ ਲਾ ਕੇ ਮਰ ਜਾਓ, ਰੱਬ ਹੈ ਨਹੀਂ, ਮੈਂ ਤੁਹਾਨੂੰ ਮਨਾ ਦਿਆਂਗਾ। ਉਹਨੇ ਸਿੱਧ ਕਰਤਾ ਵੀ ਰੱਬ ਹੈਗਾ। ਤੇ ਜਦੋਂ ਉਹਦੀ ਜੈ ਜੈਕਾਰ ਹੋਈ, ਜਕਾਰੇ ਛੱਡੇ ਗਏ ਵੀ ਬਹੁਤ ਵੱਡਾ ਵਿਦਵਾਨ ਆ, ਇੱਕ ਬਜ਼ੁਰਗ ਨਾਮ ਅਭਿਆਸੀ ਸੰਗਤ 'ਚ ਬੈਠੇ ਸਨ, ਉੱਠ ਕੇ ਕਹਿਣ ਲੱਗੇ ਵੀ ਠਹਿਰ ਜਾ ਜਰਾ, ਤੂੰ ਜੈ ਜੈਕਾਰ ਤੇ ਕਰਾ ਲਈ ਆਪਣੀ, ਮੈਂ ਕੱਲ ਵੀ ਤੇਰਾ ਸਾਰਾ ਭਾਸ਼ਣ ਸੁਣਿਆ, ਅੱਜ ਵੀ ਸੁਣਿਆ, ਪਰ ਮੇਰੀ ਇੱਕ ਗੱਲ ਦਾ ਜਵਾਬ ਨਹੀਂ। ਕਹਿਣ ਲੱਗਾ ਦੱਸੋ ਬਜ਼ੁਰਗੋ। ਕਹਿਣ ਲੱਗੇ ਵੀ ਤੇਰੇ ਪਿਓ ਦਾ ਨਾਂ ਕੀ ਆ ਦੱਸ। ਕਹਿਣ ਲੱਗਾ ਜੀ ਫਲਾਨਾ ਸਿੰਘ। ਕਹਿਣ ਲੱਗੇ ਤੈਨੂੰ ਕਿਵੇਂ ਪਤਾ ਫਲਾਨਾ ਸਿੰਘ? ਕਹਿੰਦਾ ਮੇਰੀ ਮਾਂ ਨੇ ਦੱਸਿਆ। ਕਹਿੰਦੇ ਹੋ ਸਕਦਾ ਮਾਂ ਝੂਠ ਬੋਲਦੀ ਹੋਵੇ, ਤੈਨੂੰ ਕਿਵੇਂ ਯਕੀਨ ਵੀ ਜੋ ਮਾਂ ਕਹਿੰਦੀ ਸੱਚ? ਕਹਿੰਦਾ ਮੈਨੂੰ ਬਾਪੂ ਨੇ ਉਂਗਲੀ ਲਾ ਕੇ ਖੜਾਇਆ, ਪਾਲਿਆ, ਵੱਡਾ ਕੀਤਾ। ਕਹਿੰਦੇ ਜੰਮਣ ਤੋਂ ਬਾਅਦ ਹੀ ਪਾਲਿਆ, ਤਾਂ ਉਂਗਲੀ ਤਾਂ ਹੀ ਫੜਾਈ ਉਹ ਜੰਮਿਆ, ਪਹਿਲਾਂ ਤਾਂ ਨਹੀਂ। ਕਹਿਣ ਲੱਗਾ ਜੀ ਨਹੀਂ, ਫਿਰ ਤੂੰ ਯਕੀਨ ਕੀਤਾ ਨਾ ਆਪਣੀ ਮਾਂ ਤੇ ਵੀ ਮੇਰਾ ਪਿਓ ਫਲਾਣਾ ਹੀ ਆ? ਕਹਿੰਦਾ ਜੀ ਹਾਂ। ਕਹਿੰਦੇ ਹਾਂ ਗੱਲ ਗਲਤ ਹੋ ਸਕਦੀ ਆ, ਤੇਰੀ ਮਾਂ ਦੀ ਕਹੀ ਹੋਈ ਤੇ ਤੇਰਾ ਪਿਓ ਆ ਕਿ ਜਾਂ ਹੋਰ ਕੋਈ, ਪਰ ਗੁਰੂ ਨਾਨਕ ਸਾਹਿਬ ਦਾ ਬਚਨ ਨਹੀਂ ਝੂਠਾ ਹੋ ਸਕਦਾ ਵੀ ਇੱਕੋ ਓੰਕਾਰ। ਅਸੀਂ ਗੁਰੂ ਨਾਨਕ ਸਾਹਿਬ ਦੇ ਬਚਨ ਤੇ ਯਕੀਨ ਕਰਕੇ ਮੰਨਦੇ ਹਾਂ ਕਿ ਰੱਬ ਹੈਗਾ, ਤੂੰ ਸਾਨੂੰ ਮਨਾ ਕੇ ਦੱਸ ਭਲਾ ਕਿਵੇਂ ਨਹੀਂ? ਇਸ ਕਰਕੇ ਗੁਰੂ ਕੇ ਪਿਆਰਿਓ, ਕਿਸੇ ਵੀ ਕੰਮ ਦੀ, ਕਿਸੇ ਚੀਜ਼ ਦੀ ਪ੍ਰਾਪਤੀ, ਕਿਸੇ ਮੰਜ਼ਿਲ ਤੇ ਪਹੁੰਚਣ ਵਾਸਤੇ ਕਿਸੇ ਤੇ ਯਕੀਨ ਕਰਨਾ ਪਏਗਾ, ਭਰੋਸਾ ਕਰਨਾ ਪਏਗਾ, ਤੇ ਫਿਰ ਤੁਰਾਂਗੇ ਤੇ ਗੱਲ ਬਣੇਗੀ। ਕਿਸੇ ਵੀ ਕੰਮ ਨੂੰ ਪ੍ਰਾਪਤ ਕਰਨ ਲਈ ਕਿਸੇ ਚੀਜ਼ ਨੂੰ ਪਹਿਲਾਂ ਵਿਸ਼ਵਾਸ ਮੁੱਢ ਹੈ, ਤੇ ਉਦੋਂ ਬਾਅਦ ਹੈ ਕਮਾਈ, ਤੇ ਫਿਰ ਕੁਝ ਵੇਖ ਸਕਦੇ ਹੋ। ਜੇ ਕੋਈ ਕਹੇ ਵੀ ਪਹਿਲਾਂ ਵਿਖਾਓ, ਇਹ ਗੱਲ ਨਹੀਂ ਹੋ ਸਕਦੀ, ਇਹ ਤਾਂ ਕਮਾਈ ਨਾਲ ਕੁਝ ਦਿਸੇਗਾ। ਇਸ ਵਾਸਤੇ ਚੰਡੀਗੜ੍ਹ 'ਚ ਇੱਕ ਮਹਾਤਮਾ ਕਥਾ ਕਰ ਰਹੇ ਸਨ, ਉਹਨਾਂ ਖੁੰਡੀ ਖੜੀ ਕੀਤੀ। ਕਹਿਣ ਲੱਗੇ ਦੱਸੋ ਸਾਧ ਸੰਗਤ ਜੀ, ਆਪਣੇ ਆਪ ਬਣੀ ਕਿ ਇਹਨੂੰ ਕਿਸੇ ਨੇ ਬਣਾਇਆ? ਸਾਰੇ ਕਹਿਣ ਲੱਗੇ ਜੀ ਇਹਨੂੰ ਕਿਸੇ ਨੇ ਬਣਾਇਆ। ਕਹਿੰਦੇ ਤੁਸੀਂ ਬਣਾਉਣ ਵਾਲਾ ਵੇਖਿਆ? ਕਹਿੰਦੇ ਨਹੀਂ ਜੀ ਵੇਖਿਆ ਤਾਂ ਨਹੀਂ। ਫਿਰ ਕਿਵੇਂ ਪਤਾ ਇਹ ਬਣਾਈ ਕਿਸੇ ਨੇ? ਕਹਿੰਦੇ ਜੀ ਇਹਨੂੰ ਮੋੜ ਦੇਣਾ, ਛਿਲਣਾ ਛੁਲਣਾ ਤੇ ਰੰਗ ਫੇਰਨਾ, ਇਸ ਹਾਲਤ ਵਿੱਚ ਅਕਸਰ ਤੇ ਕਿਸੇ ਨੇ ਬਣਾਇਆ? ਕਹਿੰਦੇ ਯਕੀਨ ਹੈ? ਕਹਿੰਦੇ ਹਾਂਜੀ ਬਣਾਈ ਹੈ ਕਿਸੇ ਨੇ। ਕਹਿੰਦੇ ਜਿਹੜੇ ਨਾਸਤਕ ਲੋਕ ਕਹਿੰਦੇ ਵੀ ਏਡਾ ਵੱਡਾ ਪਸਾਰਾ ਆਪੇ ਹੀ ਬਣ ਗਿਆ, ਉਹਨਾਂ ਦਾ ਕੀ ਇਲਾਜ ਕਰੀਏ? ਨਾਸਤਕ ਕਹਿੰਦੇ ਆ ਵੀ ਜੋ ਕੁਝ ਬਣਿਆ ਹੋਇਆ ਆਪੇ ਹੀ ਬਣ ਗਿਆ, ਫਿਰ ਇਹਨੂੰ ਬਣਾਉਣ ਵਾਲਾ ਕੋਈ ਹੈ ਹੀ ਨਹੀਂ। ਨਹੀਂ, ਕੁਦਰਤ ਨੂੰ ਰਚਣ ਵਾਲਾ ਕਾਦਰ ਹੈ, ਇਹਦੇ ਪਿੱਛੇ ਇੱਕ ਸ਼ਕਤੀ ਕੰਮ ਕਰ ਰਹੀ ਆ। ਜੇ ਸ਼ਕਤੀ ਦੇ ਆਸਰੇ ਸਾਰਾ ਕੁਝ ਬਣਿਆ, ਆਪਣੇ ਆਪ ਨਹੀਂ ਕੁਝ ਵੀ ਬਣਿਆ। ਜੇ ਛੋਟੀ ਜਿਹੀ ਚੀਜ਼ ਨੂੰ ਬਣਾਉਣ ਵਾਲਾ ਕੋਈ ਕਰਤਾ ਹੈ, ਤੇ ਜਿਹੜੇ ਏਡੇ ਏਡੇ ਵੱਡੇ ਪਹਾੜ, ਅਸਮਾਨ ਖਲੋਤਾ, ਧਰਤੀ ਪੁਲਾੜ ਵਿੱਚ ਹੀ ਖਲੋਤੀ ਆ, ਇਹ ਡੋਲਦੀ ਡਿੱਗਦੀ ਨਹੀਂ, ਔਰ ਇਸ ਤਰ੍ਹਾਂ ਪਾਣੀ ਰਚ ਦਿੱਤਾ, ਕਿਤੇ ਟਿੱਬੇ ਉਸਾਰ ਤੇ, ਕਿਤੇ ਮੈਦਾਨੀ ਇਲਾਕਾ, ਕਿਤੇ ਰੁੱਖ ਇੰਨੀਆਂ ਕਿਸਮਾਂ ਦੇ ਬਣਾਉਣ ਤੇ, ਪਸ਼ੂ ਪੰਛੀ ਇੰਨੀਆਂ ਵੱਖਰੀਆਂ ਵੱਖਰੀਆਂ ਕਿਸਮਾਂ ਦੇ ਰਚ ਤੇ, ਮਨੁੱਖ ਜੂਨੀ ਦਾ ਚਿਹਰਾ ਮੋਹਰਾ ਇੱਕ ਦੂਜੇ ਨਾਲ ਨਹੀਂ ਮਿਲਦਾ, ਏਡਾ ਵੱਡਾ ਰੱਬ ਕਾਰੀਗਰ ਆ, ਉਹ ਸ਼ਕਤੀ ਤੋਂ ਬਿਨਾਂ ਨਹੀਂ ਆਪਣੇ ਆਪ ਕੁਛ ਬਣਿਆ। ਕਹੋ ਵਿਚਾਰ। ਇਸ ਵਾਸਤੇ ਇਹ ਗੁਰੂ ਕੇ ਪਿਆਰੇ ਉਹ ਜੰਮ ਵੀ ਹੈ, ਧਰਮ ਰਾਜ ਵੀ ਹੈ, ਔਰ ਅਗਲਾ ਪਿਛਲਾ ਜਨਮ ਵੀ ਹੈਗਾ ਸਾਰਾ ਕੁਝ। ਇਹ ਐਵੇਂ ਨਹੀਂ ਲਿਖਿਆ ਕਮਾਈਆਂ ਵਾਲਿਆਂ ਨੇ ਲਿਖਿਆ, ਔਰ ਸਾਡੇ ਸਤਿਗੁਰਾਂ ਨੇ ਲਿਖਿਆ ਜਿਨ੍ਹਾਂ ਨੂੰ ਤਿੰਨਾਂ ਲੋਕਾਂ ਦਾ ਗਿਆਨ ਹੈ ਉਹਨਾਂ ਨੇ ਲਿਖਿਆ। ਬਾਣੀ ਨੂੰ ਤਰਦ ਨਹੀਂ ਕੋਈ ਕਰ ਸਕਦਾ। ਇਸ ਵਾਸਤੇ ਜੋ ਕੁਝ ਅੱਖਰ ਜਿੰਨੇ ਲਿਖੇ ਗਏ ਗੁਰੂ ਗ੍ਰੰਥ ਸਾਹਿਬ 'ਚ ਉਹ ਇੰਨ ਬਿੰਨ 100% ਸੱਚ ਹੀ ਰਹਿਣਗੇ। ਅੰਗਰੇਜ਼ ਲੋਕ ਇਹ ਗੱਲ ਕਹਿ ਰਹੇ ਨੇ, ਆਰਨੋਲਡ ਟਾਈਨਬੀ ਨਾਂ ਦਾ ਅੰਗਰੇਜ਼, ਉਹਨੇ ਲਿਖਿਆ ਵੀ ਜਦੋਂ ਕੁਝ ਵੀ ਨਾ ਰਿਹਾ ਗੁਰੂ ਗ੍ਰੰਥ ਸਾਹਿਬ ਦਾ ਗਿਆਨ ਉਦੋਂ ਵੀ ਰਹੇਗਾ। ਉਹਨੂੰ ਪੁੱਛਿਆ ਤੂੰ ਕਿਵੇਂ ਇਹ ਗੱਲ ਕਹਿੰਦਾ, ਉਹ ਕਹਿੰਦਾ ਵੀ ਇਹ ਸਾਰੇ ਹੀ ਮੰਨਦੇ ਨੇ, ਤੁਸੀਂ ਵੀ ਮੰਨਦੇ ਹੋ ਕਿ ਟਰੁੱਥ ਇਹ ਯੂਨੀਵਰਸਲ, ਜਿਹੜੀ ਸੱਚਾਈ ਹੈ ਉਹ ਹਮੇਸ਼ਾ ਵਾਸਤੇ ਹੈ। ਇਸ ਵਾਸਤੇ ਗੁਰੂ ਗ੍ਰੰਥ ਸਾਹਿਬ ਜੋ ਕੁਝ ਲਿਖਿਆ ਇਹਨੂੰ ਝੁਠਲਾ ਨਹੀਂ ਸਕਦਾ ਕੋਈ। ਸਾਇੰਸ ਜਿੰਨੀ ਮਰਜ਼ੀ ਤਰੱਕੀ ਕਰ ਜੇ, ਇਹ ਸੱਚ ਹੈ, ਰਹੋ ਵਿਚਾਰ। ਇਸ ਲਈ ਮਹਾਰਾਜ ਕਹਿੰਦੇ ਜਮ ਹੈਗੇ ਨੇ ਪਰ ਬੰਦਗੀ ਵਾਲਿਆਂ ਦੇ ਨੇੜੇ ਨਹੀਂ ਆ ਸਕਦੇ। ਭਾਈ ਗੁਰਦਾਸ ਨੇ ਇੱਕ ਗਣਕਾ ਦੀ ਉਦਾਹਰਣ ਦਿੱਤੀ ਆ। ਹੋਰ ਬੇਅੰਤ ਮਿਸਾਲਾਂ ਹਨ ਕਿ ਜਿਨ੍ਹਾਂ ਨੇ ਵਾਹਿਗੁਰੂ ਦਾ ਨਾਮ ਜਪਿਆ ਉਹਨਾਂ ਦੇ ਨੇੜੇ ਨੇੜੇ ਜਮ ਦੂਤ ਨਹੀਂ ਆ ਸਕਦੇ। ਪਰ ਨਾਲ ਇੱਕ ਸ਼ਰਤ ਰੱਖ ਰਹੇ ਨੇ ਸਤਿਗੁਰੂ, ਗੁਰ ਸ਼ਬਦ ਕਮਾਵਾ। ਜਿਹੜਾ ਗੁਰੂ ਦੇ ਸ਼ਬਦ ਦੀ ਕਮਾਈ ਕਰਦਾ ਵਿਸ਼ਵਾਸ ਕਰਕੇ, ਮੁੱਢ ਵਿਸ਼ਵਾਸ ਆ, ਉਦੋਂ ਅਗਲੇ ਪਾਸੇ ਕਮਾਈ। ਸੁਣਿਆ ਮੰਨਿਆ, ਮੰਨਿਆ ਜਾਨੀ ਵਿਸ਼ਵਾਸ ਕਰ ਲਿਆ ਗੁਰੂ ਦੇ ਬਚਨ ਤੇ, ਮਨ ਕੀਤਾ ਭਾਉ, ਮਨ ਵਿੱਚ ਪ੍ਰੇਮ ਕੀਤਾ ਗੁਰੂ ਦੇ ਬਚਨ ਨਾਲ, ਤੇ ਫਿਰ ਨਿਧਿਆਸਣ ਕਮਾਈ ਕੀਤੀ। ਕਮਾਈ ਕਰਕੇ ਕਿਸੇ ਨੇ ਗੁਰੂ ਦੇ ਬਚਨਾਂ ਨੂੰ ਸਿੱਧ ਹੁੰਦਿਆਂ ਵੇਖ ਲਿਆ ਵੀ ਜੋ ਕੁਝ ਸਤਿਗੁਰੂ ਜੀ ਕਹਿੰਦੇ ਨੇ ਉਹ 100% ਸਹੀ ਆ। ਇਸ ਵਾਸਤੇ ਗੁਰੂ ਦੇ ਸ਼ਬਦ ਨੂੰ ਕਮਾਉਣ ਦੀ ਲੋੜ ਹੈ। ਕਮਾਈ ਕਰਕੇ ਕੁਝ ਵੇਖਿਆ ਜਾ ਸਕਦਾ, ਜਾਣਿਆ ਜਾ ਸਕਦਾ, ਔਰ ਜਮਾਂ ਦੀ ਫਾਈ ਨੂੰ ਕੱਟਿਆ ਜਾ ਸਕਦਾ। ਭਾਈ ਸਾਹਿਬ, ਭਾਈ ਗੁਰਦਾਸ ਜੀ ਨੇ ਬੜੇ ਸੁੰਦਰ ਪ੍ਰਮਾਣ ਦੇ ਕੇ ਸਾਨੂੰ ਸਮਝਾਇਆ ਹੈ ਵੀ ਕੇਵਲ ਕਥਨੀ ਕਰਨ ਦੇ ਨਾਲ ਜਾਂ ਸੁਣ ਕੇ ਕੰਨੀਆਂ ਝਾੜ ਕੇ ਉੱਠ ਜਾਣ ਦੇ ਨਾਲ ਸੱਜਣਾ ਗੱਲ ਨਹੀਂ ਬਣੇਗੀ, ਕਮਾਈ ਕਰਿਆ ਗੱਲ ਬਣੇਗੀ। ਭਾਈ ਸਾਹਿਬ ਲਿਖਦੇ ਨੇ ਕਿ ਜੈਸੇ ਖਾਂਡ ਖਾਂਡ ਕਹਿ ਜੇਬਾ ਨਾ ਸਵਾਦ ਮਿੱਠੋ ਆਵੇ। ਕੋਈ ਮਨੁੱਖ ਖੰਡ 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 ਕਹੀ ਜਾਏ ਤੇ ਚਮਚਾ ਭਰ ਕੇ ਮੂੰਹ ਚ ਪਾਏ ਨਾ, ਜ਼ਬਾਨ ਨੂੰ ਮਿੱਠਾ ਸਵਾਦ ਨਹੀਂ ਆ ਸਕਦਾ। ਅਗਨ ਅਗਨ ਕਹਿ ਸੀਤ ਨਾ ਬਿਲਾਸ ਹੈ, ਅੱਗ ਦੇ ਨੇੜੇ ਜਾਏ ਹੀ ਨਾ ਤੇ ਅੱਗ ਦਾ ਨਾਂ ਲਈਏ ਅੱਗ 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 ਤੇ ਉਹਦਾ ਸੀਤ ਪਾਲਾ ਦੂਰ ਕਦਾਚਿਤ ਨਹੀਂ ਹੋ ਸਕਦਾ। ਇਸੇ ਤਰ੍ਹਾਂ ਬੈਦ ਬੈਦ ਕਹਿ ਰੋਗ ਮਿਟਤ ਨਾ ਕਾਹੂ ਕੋ। ਹਕੀਮ ਦਾ ਕੋਈ ਨਾਂ ਲਈਏ ਵੈਦ ਦਾ, ਡਾਕਟਰ ਦਾ, ਵੀ ਡਾਕਟਰ ਸਾਹਿਬ ਬੜੇ ਸਿਆਣੇ ਨੇ, ਡਾਕਟਰ ਸਾਹਿਬ ਬੜੇ ਸਮਝਦਾਰ ਆ, ਉਹਨਾਂ ਕੋਲ ਦਵਾਈ ਲਈਏ ਬਿਮਾਰੀਆਂ ਹਟ ਜਾਂਦੀਆਂ, ਪਰ ਆਪ ਡਾਕਟਰ ਦੇ ਕੋਲ ਜਾਏ ਨਾ, ਰੋਗ ਨਹੀਂ ਮਿਟ ਸਕਦਾ। ਦਰਬ ਦਰਬ ਕਹਿ ਕੋ ਦਰਬੈ ਨਾ ਵਿਲਾਸ ਹੈ, ਧਨ ਮਾਇਆ ਦਾ ਨਾਂ ਲਈਏ, ਇਹ ਮਾਇਆ ਬੜੀ ਚੰਗ ਵਰਤਣ ਵਾਸਤੇ ਕੰਮ ਆਉਂਦੀ ਹੈ, ਗੁਜਰਾਨ ਹੈ, ਫਲਾਨਾ ਹੈ, ਢੀਂਗ ਹੈ, ਪਰ ਜਿਹਨੂੰ ਪ੍ਰਾਪਤ ਨਹੀਂ ਹੋਈ ਉਹ ਧਨ ਦਾ ਸੁੱਖ ਨਹੀਂ ਲੈ ਸਕਦਾ। ਕਈਆਂ ਕੋਲ ਹੋਵੇ ਵੀ ਤੇ ਉਹ ਸੁੱਖ ਨਹੀਂ ਲੈਂਦੇ ਕਿਉਂਕਿ ਵਰਤਦੇ ਨਹੀਂ। ਮਾਇਆ ਦਾ ਸੁੱਖ ਤੇ ਵਰਤ ਕੇ ਹੀ ਹੋ ਸਕਦਾ। ਮੇਰੇ ਨਗਰ ਚ ਇੱਕ ਬੰਦਾ ਸੀ, ਛੜਾ ਸਾਂਡ ਸਾਧ ਸੰਗਤ ਜੀ, ਉਹਨੇ ਪੈਸੇ ਦੇਣੇ ਉਧਾਰ 10% ਤੇ ਵਿਆਜ ਤੇ ਰਾਤ ਵੀ ਨਾ ਸੌਣਾ, ਗੱਟੀਆਂ ਗਿਣਦੇ ਰਹਿਣਾ ਉਂਗਲਾਂ ਤੇ, ਹੈ ਸੀ ਨਾ ਪੜ੍ਹ ਤੇ ਫਲਾਣੇ ਨੂੰ ਇੰਨੇ ਪੈਸੇ ਦਿੱਤੇ, ਵਿਆਜ ਇੰਨਾ ਹੀ ਬਣਿਆ ਹੋਵੇਗਾ, ਤੇ ਮੇਰੇ ਪਿਤਾ ਜੀ ਕੋਲ ਆਉਣਾ ਵੀ ਹਰਨਾਮ ਸਿੰਘ ਆ ਜਰਾ ਹਿਸਾਬ ਕਰੀ, ਮੈਨੂੰ ਭੁਲੇਖਾ ਲੱਗਾ ਵੀ ਇੰਨੇ ਮਹੀਨੇ ਹੋ ਗਏ ਪੈਸੇ ਦਿੱਤਿਆਂ ਤੇ ਵਿਆਜ ਇੰਨਾ ਬਣਿਆ ਭਲਾ। ਫਿਰ ਉਹਨੇ ਮਹੀਤੇ ਦੇ ਕੋਲ, ਮੇਰਾ ਪਿੰਡ ਆ, ਉੱਥੋਂ ਕਲਾ ਨੌਰ ਤੱਕ ਪੈਦਲ ਤੁਰ ਕੇ ਜਾਣਾ ਤੇ ਜੁੱਤੀ ਵੀ ਕਈ ਵਾਰੀ ਉਹਨੇ ਡੰਡੇ ਜੜਾਈ ਹੋਣੀ ਵੀ ਇਹ ਟੁੱਟ ਨਾ ਜਾਏ, ਤੁਰਿਆ ਜਾਂਦੇ ਆ, ਉੱਥੋਂ ਵਿਆਜ ਕਰਾਉਣ ਜਾਣਾ। ਲੈ ਉਹ ਵੀ ਕਸ਼ਰੀ ਨਾਲ ਗਿਆ, ਔਰ ਕਮਾਦ ਛਿਲਦਿਆਂ, ਗੰਨੇ ਛਿਲਦਿਆਂ ਮੈਂ ਉਹਨੂੰ ਵੇਖਿਆ, ਉਹਨੇ ਤੱਪੜ ਵਧਾਉਣਾ ਲੱਕ ਦੇ ਨਾਲ ਪੱਲੀ ਬੰਨ ਲੈਣੀ। ਮੈਂ ਕਹਿੰਦਾ ਤਾਇਆ ਜੀ ਇਹ ਕੀ ਗੱਲ? ਉਹ ਬਈ ਕਾਕਾ ਇਹ ਲਿਬੜ ਜਾਏਗੀ ਨਾ ਚਾਦਰ ਤੇ ਸਾਬਣ ਲੱਗੇਗਾ, ਧੋਣੀ ਪਏਗੀ। ਇਸ ਵਾਸਤੇ 2 ਪੈਸਿਆਂ ਦਾ ਸਾਬਣ ਵੀ ਉਹਦੇ ਭਾਗਾਂ 'ਚ ਨਹੀਂ ਸੀ, ਪਰ ਮਾਇਆ ਕਿਸੇ ਦੇ ਕੰਮ ਆਈ, ਹੋਰਨਾਂ ਦੇ ਕੰਮ ਆਈ। ਸੋ ਇਸ ਪ੍ਰਕਾਰ ਜਿਹੜਾ ਧਨ ਨੂੰ ਵਰਤੇਗਾ, ਧਨ ਦਾ ਸੁੱਖ ਤਾਂ ਉਹ ਹੀ ਲਏਗਾ ਨਾ, ਸੁੱਖ ਵੀ ਕਈਆਂ ਦੇ ਭਾਗਾਂ 'ਚ ਨਹੀਂ ਲਿਖਿਆ ਹੁੰਦਾ, ਧਨ ਦਾ ਸੁੱਖ ਵੀ ਨਹੀਂ ਹੁੰਦਾ। ਇਸ ਵਾਸਤੇ ਅੱਗੇ ਭਾਈ ਸਾਹਿਬ ਕਹਿੰਦੇ ਨੇ ਚੰਦਨ ਚੰਦਨ ਕਹਿ ਪ੍ਰਗਟੈ ਨਾ ਸੁਵਾਸ ਵਾਸ। ਚੰਦਨ ਦਾ ਬੂਟਾ ਪ੍ਰਾਪਤ ਹੀ ਨਾ ਹੋਵੇ, ਉਹਦੇ ਕੋਲ ਜਾਈਏ ਨਾ ਤੇ ਚੰਦਨ ਚੰਦਨ ਘਰ ਬੈਠੇ ਕਹੀ ਜਾਈਏ, ਚੰਦਨ ਦੀ ਖੁਸ਼ਬੂ ਪ੍ਰਾਪਤ ਨਹੀਂ ਹੋਵੇਗੀ। ਚੰਦ ਚੰਦ ਕਹਿ ਉਜਿਆਰੋ ਨਾ ਪ੍ਰਗਾਸ ਹੈ। ਚੰਦਰਮਾ ਚੰਦਰਮਾ ਕਹੀ ਜਾਈਏ, ਬਾਹਰ ਨਿਕਲ ਕੇ ਵੇਖੀਏ ਨਾ, ਪ੍ਰਕਾਸ਼ ਚਾਨਣ ਪ੍ਰਾਪਤ ਨਹੀਂ ਹੋ ਸਕਦਾ। ਤੇ ਚੌਥੀ ਤੁਕ ਵਿੱਚ ਭਾਈ ਸਾਹਿਬ ਨਿਰਣਾ ਕਰਦੇ ਨੇ ਤੈਸੇ ਗਿਆਨ ਗੋਸ਼ਟ ਕਹਿਤ ਸੁਨਤ ਨਾ ਰਹਿਤ ਪਾਵੈ, ਕਰਣੀ ਪ੍ਰਧਾਨ ਭਾਨ ਉਦਤ ਆਕਾਸ ਹੈ। ਕਰਣੀ ਪ੍ਰਧਾਨ ਜਿਸਦਾ ਜੀਵਨ ਹੈ ਉਸਦੇ ਹਿਰਦੇ ਅੰਦਰ ਗਿਆਨ ਦੇ ਸੂਰਜ ਦਾ ਪ੍ਰਕਾਸ਼ ਹੁੰਦਾ। ਜਿਸਦਾ ਕਰਨੀ ਪ੍ਰਧਾਨ ਜੀਵਨ ਹੋਵੇ, ਜਿਹਨੇ ਕੁਛ ਕਮਾਈ ਕਰੇ ਕੋਈ, ਤੇ ਫਿਰ ਉਹਦੇ ਅੰਦਰ ਗਿਆਨ ਦਾ ਸੂਰਜ ਪ੍ਰਕਾਸ਼ੇਗਾ, ਕਮਾਈ ਤੋਂ ਬਗੈਰ ਨਹੀਂ। ਇਸੇ ਤਰ੍ਹਾਂ ਭਾਈ ਸਾਹਿਬ ਨੇ ਇੱਕ ਹੋਰ ਬਚਨ ਲਿਖਿਆ ਬੜਾ ਸੁੰਦਰ। ਭਾਈ ਸਾਹਿਬ ਕਹਿੰਦੇ ਨੇ ਕਿ ਪੂਛਤ ਪਥਕ ਤੇ ਮਾਰਗ ਨਾ ਧਰੈ ਪਗ, ਪ੍ਰੀਤਮ ਕੈ ਦੇਸ ਕੈਸੇ ਬਾਤਨ ਸੇ ਜਾਈਐ। ਕਿਸੇ ਨੂੰ ਪੁੱਛੀਏ ਵੀ ਮੈਂ, ਮੇਰਾ ਸੱਜਣ ਫਲਾਣੇ ਸ਼ਹਿਰ ਵੱਸਦਾ, ਮੈਂ ਉਹਨੂੰ ਮਿਲਣ ਜਾਣਾ, ਤੇ ਦੱਸ ਕਾ ਭਰਾਵਾ ਰਾਹ ਕਿਹੜਾ ਜਾਂਦਾ। ਉਹ ਦੱਸੇ ਵੀ ਆਹ ਰਾਹ ਜਾਂਦਾ, ਇਸ ਤਰ੍ਹਾਂ ਇੰਨੇ ਮੀਲ ਤੇ ਤੇਰਾ ਸੱਜਣ ਰਹਿੰਦਾ, ਉੱਥੋਂ ਐਂ ਨੂੰ ਮੁੜ ਜਾਏ, ਉੱਥੋਂ ਐਂ ਨੂੰ ਮੁੜ ਜਾਏ, ਤੇ ਫਿਰ ਇੱਕ ਹੋਰ ਆ ਜਾਏ ਤੇ ਉਹਨੂੰ ਪੁੱਛਣ ਲੱਗ ਜਾਈਏ। ਸਾਰਾ ਦਿਨ ਪੁੱਛਦੇ ਲੰਘਾ ਲਈਏ, ਮਹੀਨੇ ਲੰਘਾ ਲਈਏ, ਸਾਲ ਲੰਘਾ ਲਈਏ, ਪੁੱਛੀ ਜਾਈਏ, ਪਰ ਕਦਮ ਇੱਕ ਵੀ ਨਾ ਪੁੱਟੀਏ। ਆਪਣੇ ਪ੍ਰੀਤਮ ਦੇ ਦੇਸ਼, ਆਪਣੇ ਪ੍ਰੀਤਮ ਦੇ ਸ਼ਹਿਰ ਕਦਾਚਿਤ ਨਹੀਂ ਪਹੁੰਚ ਸਕਦੇ। ਤੁਰਾਂਗੇ ਤਾਂ ਪਹੁੰਚ ਜਾਵਾਂਗੇ, ਜੇ ਕੋਈ ਤੁਰਿਆ ਹੀ ਨਹੀਂ ਤੇ ਪਹੁੰਚ ਨਹੀਂ ਸਕਦਾ। ਉਹ ਕਵੇ ਮੈਨੂੰ ਵਿਸ਼ਵਾਸ ਹੀ ਨਹੀਂ ਆਉਂਦਾ ਵੀ ਇੱਧਰ ਹੋਵੇਗਾ ਮੇਰਾ ਸੱਜਣ, ਇਹ ਰਾਹ ਜਾਂਦਾ, ਤੁਰੇ ਹੀ ਨਾ ਫਿਰ ਨਹੀਂ ਗੱਲ ਬਣੇਗੀ। ਪੁੱਛਤ ਹੈ ਵੈਦ, ਵੈਦ ਸਾਹਿਬ ਹਕੀਮ ਦਾ ਘਰ ਤਾਂ ਪੁੱਛ ਲਿਆ, ਜਾਂ ਹਕੀਮ ਦੇ ਕੋਲ ਵੀ ਚਲੇ ਜਾਈਏ, ਉਹਨੇ ਦਿੱਤੀ ਦਵਾਈ, ਨਾ ਤਾਂ ਦਵਾਈ ਖਾਈਏ ਨਿਯਮ ਨਾਲ, ਤੇ ਨਾ ਉਹਦਾ ਦੱਸਿਆ ਪਥ ਪਰਹੇਜ਼ ਰੱਖੀਏ ਵੀ ਆਹ ਚੀਜ਼ਾਂ ਤਿਆਗਣੀਆਂ ਤੇ ਆਹ ਖਾਣੀਆਂ, ਨਾ ਪਰਹੇਜ਼ ਰੱਖੀਏ ਤੇ ਨਾ ਦਵਾਈ ਖਾਈਏ। ਜਿਵੇਂ ਗੁਰੂ ਸਾਹਿਬ ਨੇ ਸਾਨੂੰ ਪਥ ਪਰਹੇਜ਼ ਦਿੱਤਾ ਭਈ ਆਹ ਜਿਹੜੇ ਉਗਣ ਹਨ ਤਿਆਗਣੇ ਹਨ, ਪ੍ਰਹਿਤਾਂ ਦਾ ਤਿਆਗ ਕਰਨਾ ਇਹ ਪਥ ਪਰਹੇਜ਼ ਹੈ, ਦਵਾਈ ਨਾਮ ਦੀ ਖਾਣੀ ਇਹ ਰੋਗ ਨੂੰ ਮੇਟਣ ਵਾਲੀ ਹੈ, ਹੰਕਾਰ ਦੇ ਰੋਗ ਨੂੰ ਮੇਟਣ ਵਾਲੀ ਹੈ। ਅਸੀਂ ਦਵਾਈ ਵੀ ਨਾ ਵਰਤੀਏ, ਪਰਹੇਜ਼ ਵੀ ਨਾ ਰੱਖੀਏ, ਕੈਸੇ ਮਿਟੈ ਰੋਗ ਸੁੱਖ ਸਹਿਜ ਸਮਾਈਐ। ਹਉਮੈ ਦਾ ਕੰਡਾ, ਹਉਮੈ ਦਾ ਹੰਕਾਰ ਕਿਵੇਂ ਮਿਟੇ ਤੇ ਸਹਿਜ ਸੁੱਖ ਵਿੱਚ ਕਿਸ ਤਰ੍ਹਾਂ ਸਮਾਈ ਹੋ ਸਕਦੀ ਹੈ। ਇਸੇ ਤਰ੍ਹਾਂ ਭਾਈ ਸਾਹਿਬ ਕਹਿੰਦੇ ਨੇ ਪੂਛਤ ਸੁਹਾਗਣ ਹੈ ਪਰ ਕਰਮ ਦੁਹਾਗਣ ਕੈ। ਕੋਈ ਇਸਤਰੀ ਕਾਕੀ ਬੱਚੀ ਨਵੀਂ ਵਿਆਹੀ ਆਈ ਤੇ ਇੱਕ ਬਿਰਧ ਮਾਤਾ ਨੂੰ ਪੁੱਛਦੀ ਹੈ, ਮਾਤਾ ਤੂੰ ਨਾਨਕੇ ਦਾਦਕੇ ਸਹੁਰੇ ਘਰ ਵਿੱਚ ਬੜਾ ਜਸ ਖੱਟਿਆ, ਦੱਸ ਕਿਆ ਮੈਨੂੰ ਕਿਹੜੇ ਕਿਹੜੇ ਗੁਣ ਤੂੰ ਧਾਰਨ ਕੀਤੇ। ਤੇਰਾ ਪਤੀ ਵੀ ਸਨਮਾਨ ਕਰਦਾ, ਸਹੁਰਾ ਪਰਿਵਾਰ ਸਾਰਾ, ਨਾਨਕੇ ਦਾਦਕੇ ਤੂੰ ਬੜਾ ਜਸ ਖੱਟਿਆ, ਮੈਨੂੰ ਗੁਣ ਦੱਸ ਕਿਹੜੇ ਕਿਹੜੇ ਧਾਰਨ ਕਰਾਂ। ਹੁਣ ਉਹ ਗੁਣ ਦੱਸੇ ਮਾਈ, ਤੇ ਜਿਹੜੀ ਨਵੀਂ ਵਿਆਹੀ ਆਈ ਆ ਉਹਨੇ ਗੁਣ ਨਹੀਂ ਧਾਰਨ ਕੀਤਾ ਕੋਈ ਵੀ, ਕਰਮ ਉਹਦੇ ਹੁਣ ਛੁੱਟਣਾ ਵਾਲੇ, ਪਤਾ ਉਹਨੂੰ ਹੈ ਬਿਰਧ ਮਾਈ ਨੇ ਸਭ ਕੁਝ ਦੱਸਿਆ ਹੋਇਆ, ਪਰ ਉਹ ਨਿਯਮ ਨਾ ਧਾਰਨ ਕਰੇ ਇੱਕ ਵੀ, ਕਰਮ ਛੁੱਟਣਾ ਵਾਲੇ ਕਰੇ। ਹਿਰਦੈ ਵਿਭਚਾਰ ਕਤ ਸੇ ਜਾ ਬੁਲਾਈਆ, ਹਿਰਦੇ ਵਿੱਚ ਵਿਭਚਾਰ ਦੀ ਭਾਵਨਾ ਹੈ, ਪਰਾਇਆ ਮਰਦਾਂ ਵੱਲ ਤੱਕਣ ਦੀ ਭਾਵਨਾ ਹੈ, ਪਤੀ ਦੀ ਪ੍ਰਸੰਨਤਾ ਨਹੀਂ ਲੈ ਸਕੇਗੀ, ਛੁੱਟੜ ਕਰਕੇ ਘਰੋਂ ਕੱਢ ਦਿੱਤੀ ਜਾਏਗੀ, ਇਸ ਵਾਸਤੇ ਨਹੀਂ ਗੱਲ ਬਣੇਗੀ। ਇਸੇ ਤਰ੍ਹਾਂ ਭਾਈ ਸਾਹਿਬ ਕਹਿੰਦੇ ਨੇ ਗਾਏ ਸੁਣੈ ਆਖੈ ਮੀਚੈ ਪਾਈਐ ਨਾ ਪਰਮ ਪਦ। ਗਾ ਵੀ ਲਈਏ ਲੋਕਾਂ ਨੂੰ ਵਿਖਾਉਣ ਲਈ, ਤੇ ਸੁਣਾਈਏ ਵੀ, ਸੁਣ ਵੀ ਲਈਏ, ਅੱਖਾਂ ਮੀਟ ਮੀਟ ਵੀ ਵਿਖਾਈਏ ਵੀ ਬੜਾ ਪ੍ਰੇਮੀ ਆ, ਪਾਈਏ ਨਾ ਪਰਮ ਪਦ। ਇਸ ਤਰ੍ਹਾਂ ਪਰਮ ਪਦਵੀ ਦੀ ਪ੍ਰਾਪਤੀ ਨਹੀਂ ਹੁੰਦੀ, ਗੁਰ ਉਪਦੇਸ਼ ਗਹਿ ਜੌਲੋ ਨਾ ਕਮਾਈਐ। ਜਦੋਂ ਤੱਕ ਗੁਰੂ ਦਾ ਉਪਦੇਸ਼ ਸੁਣ ਕੇ ਗ੍ਰਹਿਣ ਨਹੀਂ ਕਰਦੇ ਤੇ ਗ੍ਰਹਿਣ ਕਰਕੇ ਕਮਾਉਂਦੇ ਨਹੀਂ, ਉਦੋਂ ਤੱਕ ਗੱਲ ਬਣ ਨਹੀਂ ਸਕਦੀ। ਭਾਈ ਗੁਰਦਾਸ ਜੀ ਨੇ ਇਹਨੇ ਸਾਨੂੰ ਸਿੱਖਿਆ ਦਿੱਤੀ ਆ, ਔਰ ਜਿਨ੍ਹਾਂ ਨੇ ਕਮਾਇਆ ਹੈ ਉਹਨਾਂ ਦੀ ਇੱਕ ਉਦਾਹਰਣ ਅੱਜ ਪੇਸ਼ ਕਰਾਂਗਾ, ਪੰਜ ਦਸ ਮਿੰਟ ਸਮਾਂ ਰਹਿੰਦਾ। ਮੈਂ ਇੱਕ ਦਿਨ ਜ਼ਿਕਰ ਕੀਤਾ ਸੀ ਬਾਬਾ ਆਦਮ ਜੀ ਦਾ ਕਿ ਉਹਨਾਂ ਨੂੰ ਬ੍ਰਹਮ ਗਿਆਨੀ ਸਪੁੱਤਰ ਭਾਈ ਭਗਤੂ ਜੀ ਪ੍ਰਾਪਤ ਹੋਏ ਗੁਰੂ ਰਾਮਦਾਸ ਦੇ ਚਰਨਾਂ ਚੋਂ। ਉਸ ਭਾਈ ਭਗਤੂ ਦੀ ਵੰਸਗਾਹ ਚੱਲੀ, ਉਹਨਾਂ ਦੇ ਦੋ ਪੁੱਤਰ ਹੋਏ, ਭਾਈ ਜੀਵਨ ਤੇ ਗੌਰਾ ਜੀ। ਗੌਰੇ ਦਾ ਪੁੱਤਰ ਸੀ ਦਿਆਲ ਦਾਸ ਦਸਮ ਪਾਤਸ਼ਾਹ ਦੇ ਵੇਲੇ। ਭਾਈ ਜੀਵਨ ਦੇ ਚਾਰ ਪੁੱਤਰ ਸਨ, ਤਖਤ ਮੱਲ, ਬਖਤ ਮੱਲ, ਰਾਮ ਸਿੰਘ ਤੇ ਰਾਮ ਚੰਦ ਤੇ ਫਤਿਹ ਚੰਦ। ਔਰ ਫਤਿਹ ਚੰਦ ਜਿਹੜਾ ਸੀ ਇਹ ਅੰਮ੍ਰਿਤ ਛਕ ਲਿਆ ਨੇ ਤੇ ਫਤਿਹ ਸਿੰਘ ਬਣ ਕੇ ਬੰਦਾ ਸਿੰਘ ਬਹਾਦਰ ਦੇ ਵੇਲੇ ਸ਼ਹੀਦੀ ਪ੍ਰਾਪਤ ਕੀਤੀ ਹੈ। ਉਹਨਾਂ ਚਾਰ ਭਰਾਵਾਂ ਦੇ ਨਾਂ ਤੇ ਚਾਰ ਪਿੰਡ ਵਸੇ ਹੋਏ ਨੇ ਮਾਲਵੇ ਵਿੱਚ, ਚੱਕ ਫਤਿਹ ਸਿੰਘ, ਚੱਕ ਰਾਮ ਸਿੰਘ, ਚੱਕ ਤਖਤ ਸਿੰਘ ਤੇ ਚੱਕ ਬਖਤ ਸਿੰਘ। ਇਹਨਾਂ ਦੇ ਪਰਿਵਾਰ ਵਿੱਚ ਇੱਕ ਮਾਈ ਸੀ ਜਿਹੜੀ ਇਹਨਾਂ ਦੀ ਚਾਚੀ ਲੱਗਦੀ ਸੀ, ਉਹਦਾ ਨਾਮ ਆਇਆ ਇਤਿਹਾਸ ਵਿੱਚ ਮਾਈ ਦੇਸਾਂ। ਔਰ ਉਸ ਮਾਈ ਦੇਸਾਂ ਦਾ ਨਿਯਮ ਸੀ ਹਰ ਸਾਲ ਇੱਕ ਕੋਈ ਖੇਸ, ਕੋਈ ਰੇਜਾ, ਕੋਈ ਕੱਪੜਾ ਬੁਣਿਆ ਕਰਦੀ, ਆਪਣੇ ਹੱਥਾਂ ਨਾਲ ਤੰਦਾਂ ਪਾ ਪਾ ਕੇ ਇੱਕ ਇੱਕ ਤੰਦ ਨਾਲ ਵਾਹਿਗੁਰੂ ਜਪਦੀ, ਸਿਮਰਨ ਭਜਨ ਕਰਦੀ ਸੀ, ਗੁਰੂ ਕੀ ਬਾਣੀ ਨਾਲ ਜੁੜੀ ਹੋਈ ਭਿੱਜੀ ਹੋਈ ਆਤਮਾ ਸੀ। ਔਰ ਉਹ ਆਪਣੇ ਪਤੀ ਦੇ ਹੱਥ ਆਨੰਦਪੁਰ ਸਾਹਿਬ ਹਰ ਸਾਲ ਹੀ ਕੋਈ ਖੇਸ ਬਣਿਆ, ਕੋਈ ਨਾ ਕੋਈ ਆਪਣੇ ਹੱਥੀਂ ਚੀਜ਼ ਬੁਣ ਕੇ ਭੇਜਿਆ ਕਰਦੇ। ਹੁਣ ਵੱਡੀ ਚੀਜ਼ ਤਾਂ ਕੋਈ ਹੈ ਨਹੀਂ, ਪਰ ਉਹਦੇ ਵਿੱਚ ਪ੍ਰੇਮ ਬੜਾ ਵੱਡਾ ਛੁਪਿਆ ਹੁੰਦਾ ਸੀ। ਅਕਸਰ ਆਨੰਦਪੁਰ ਸਾਹਿਬ ਦੇ ਸਾਕੇ ਵਰਤ ਗਏ, ਚਮਕੌਰ ਦਾ ਜੰਗ ਹੋ ਹਟਿਆ ਮੁਕਤਸਰ ਸਾਹਿਬ ਦਾ, ਇਹਨਾਂ ਸਮਿਆਂ 'ਚ ਪਤੀ ਜੀ ਚੜ੍ਹ ਗਏ, ਚੜ੍ਹਾਈ ਕਰ ਗਏ, ਔਲਾਦ ਨਹੀਂ ਸੀ ਘਰ ਵਿੱਚ। ਦਸ਼ਮੇਸ਼ ਪਿਤਾ ਜਿਸ ਵਕਤ ਦਮਦਮਾ ਸਾਹਿਬ ਆਏ ਨੇ, ਉੱਥੇ ਦਿਆਲ ਦਾਸ ਗਿਆ ਹਜ਼ੂਰ ਦੇ ਦਰਸ਼ਨ ਕਰਨ ਲਈ, ਤਾਂ ਹਜ਼ੂਰ ਨੇ ਕਿਹਾ ਸੀ ਅੰਮ੍ਰਿਤ ਛਕੋ ਅੰਮ੍ਰਿਤ। ਕਹਿਣ ਲੱਗਾ ਜੀ ਅੰਮ੍ਰਿਤ ਨਹੀਂ ਮੈਂ ਛਕ ਸਕਦਾ। ਹਜ਼ੂਰ ਕਹਿੰਦੇ ਨਹੀਂ, ਸਿੱਖੀ ਤਾਂ ਹੀ ਸਾਡੀ ਪ੍ਰਵਾਨ ਹੈ ਜੇ ਬਚਨ ਮੰਨੇ ਤੇ। ਕਹਿਣ ਲੱਗਾ ਜੀ ਸਿੱਖ ਤਾਂ ਹਾਂ, ਚਾਹੇ ਉੱਥੇ ਪਾਤਸ਼ਾਹ ਤੋਂ ਸਾਡੀ ਕੋਲ ਚੱਲੀ, ਨਾ ਤੰਬਾਕੂ ਵਰਤੀਏ, ਨਾ ਹੁੱਕਾ, ਨਾ ਹਜਾਮਤ ਕਰੀਏ, ਨਾ ਕਬਰ ਮੜੀ ਮੱਟ ਨੂੰ ਮੰਨੀਏ, ਨਾ ਅਸੀਂ ਕੇਸਾਂ ਦੀ ਬੇਅਦਬੀ ਕਰਦੇ ਹਾਂ, ਗੁਰੂ ਘਰ ਤੋਂ ਬਿਨਾਂ ਨਹੀਂ ਕਿਸੇ ਨੂੰ ਮੰਨਦੇ, ਇਸ ਕਰਕੇ ਸਿੱਖ ਹਾਂ। ਮਹਾਰਾਜ ਕਹਿੰਦੇ ਉਹ ਭਾਈ ਭਗਤੂ ਦੀ ਕਮਾਈ ਸਿੱਖੀ ਸੰਗਤਾਂ ਸੇਵਾ ਕਰਕੇ ਲੁੱਟ ਕੇ ਲੈ ਗਈਆਂ ਤੁਹਾਡੇ ਘਰੋਂ, ਸਿੱਖੀ ਦੀ ਪਿਉਂਦ ਨਵੀਂ ਚਾੜ੍ਹਦੀ ਹੈ। ਪਰ ਉਹ ਮੰਨਿਆ ਨਾ, ਇਸ ਮਾਈ ਦੇਸਾਂ ਨੂੰ ਪਤਾ ਲੱਗਾ ਤੇ ਅੰਦਰ ਵੜ ਕੇ ਬਹੁਤ ਰੋਈ ਵਿਚਾਰੀ, ਭਾਈ ਜੇ ਪਤੀ ਦੀ ਨਿਸ਼ਾਨੀ ਮੇਰੇ ਕੋਲ ਕੋਈ ਹੁੰਦੀ ਤੇ ਮੈਂ ਪੁੱਤ ਨੂੰ ਨਾਲ ਲੈ ਕੇ ਜਾਂਦੀ ਕਲਗੀਧਰ ਦੇ ਚਰਨਾਂ ਵਿੱਚ, ਉੱਥੇ ਉਹਨੂੰ ਅੰਮ੍ਰਿਤ ਛਕਾਉਂਦੀ, ਆਪ ਹੀ ਅੰਮ੍ਰਿਤ ਛਕਦੀ, ਬਿਰਧ ਹੋਈ ਹੋਈ ਸੀ। ਭਾਈ ਭਗਤੂ ਦੀ ਲੱਜਾ ਨੂੰ, ਕੁਲ ਦੀ ਲੱਜਾ ਨੂੰ ਸੰਭਾਲ ਕੇ ਰੱਖਿਆ ਹੋਇਆ। ਇੱਕ ਇਹਦੀ ਸਹੇਲੀ ਸੀ ਮਾਈ ਅਤੀਸੋ, ਇਹ ਦੋਵੇਂ ਰਲ ਕੇ ਬੰਦਗੀ ਕਰਦੀਆਂ ਸਨ। ਅੱਧੀ ਰਾਤ ਤੋਂ ਬਾਅਦ ਕਿਰਿਆ ਸੋਧ ਕੇ ਇਸ਼ਨਾਨ ਕਰਕੇ ਅੰਦਰ ਹੀ ਬੜੀਆਂ ਰਹਿੰਦੀਆਂ। ਔਰ ਇਸ ਪਰਿਵਾਰ ਨੇ, ਭਾਈ ਰਾਮ ਸਿੰਘ ਹੋਰਾਂ ਨੇ ਇਸ ਮਾਈ ਨਾਲ ਮਿਲਣਾ ਜੁਲਣਾ ਜਿਹੜਾ ਵਰਤੋਂ ਵਿਹਾਰ ਆ ਬੰਦ ਕੀਤਾ ਹੋਇਆ। ਇਸ ਮਾਈ ਨੇ ਇੱਕ ਖੇਸ ਬੁਣਿਆ ਆਪਣੀ ਹੱਥੀਂ ਵਾਹਿਗੁਰੂ ਜਪਦਿਆਂ ਹੋਇਆ, ਤੇ ਉਹਨੂੰ ਲਾਲ ਕੰਨੀ ਲਾਈ ਦੁਆਲੇ ਖੇਸ ਸੰਭਾਲ ਕੇ ਰੱਖਿਆ ਹੋਇਆ। ਮਨ 'ਚ ਇੱਛਾ ਜਾਗੀ ਵੀ ਅੱਖਾਂ ਮਿਟਣ ਤੋਂ ਪਹਿਲਾਂ ਪਹਿਲਾਂ ਗੁਰੂ ਕਲਗੀਧਰ ਦੇ ਕਿਤੇ ਦਰਸ਼ਨ ਹੋ ਜਾਣ, ਤੇ ਮੈਂ ਆਪਣੀ ਭੇਟਾ ਉਹਨਾਂ ਦੇ ਚਰਨਾਂ 'ਚ ਰੱਖ ਲਵਾਂ, ਤੇ ਉਹਨਾਂ ਨੂੰ ਇਸ ਖੇਸ ਤੇ ਬੈਠਿਆਂ ਵੇਖ ਕੇ, ਪ੍ਰਸ਼ਾਦਾ ਛਕਦਿਆਂ ਵੇਖ ਕੇ ਮੈਂ ਧੰਨ ਧੰਨ ਕਿਰਤ ਕਿਰਤ ਹੋ ਜਾਵਾਂ। ਔਰ ਇਸ ਪ੍ਰਕਾਰ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਨੂੰ ਇਸ ਮਾਈ ਦੇ ਪ੍ਰੇਮ ਦੀ ਖਿੱਚ ਪੈ ਗਈ। ਔਰ ਹਜ਼ੂਰ ਨੇ ਭਾਈ ਰਾਮ ਸਿੰਘ ਨੇ ਅੰਮ੍ਰਿਤ ਛਕ ਲਿਆ ਸੀ, ਤੇ ਆਉਂਦਾ ਜਾਂਦਾ ਸੀ ਦਮਦਮਾ ਸਾਹਿਬ, ਦਿਆਲਦਾਸ ਨਹੀਂ ਸੀ ਮੰਨਿਆ, ਬਾਅਦ 'ਚ ਮੰਨਿਆ। ਭਾਈ ਰਾਮ ਸਿੰਘ ਨੂੰ ਹਜ਼ੂਰ ਕਲਗੀਧਰ ਪਾਤਸ਼ਾਹ ਕਹਿਣ ਲੱਗੇ, ਰਾਮ ਸਿੰਘ ਆ ਤੇਰੇ ਪਿੰਡ ਜਾਣ ਨੂੰ ਸਾਡਾ ਚਿੱਤ ਕਰਦਾ। ਕਹਿਣ ਲੱਗਾ ਮਹਾਰਾਜ ਗਰਮੀ ਦਾ ਮੌਸਮ, ਮੋਟਾ ਮੋਟਾ ਰੇਤਾ, ਹਨੇਰੀਆਂ ਵਗਦੀਆਂ ਨੇ, ਤੇ ਖੇਦ ਹੋਵੇਗਾ, ਆਪ ਜੀ ਨੂੰ ਦੁੱਖ ਹੋਵੇਗਾ, ਔਖਾ। ਮਹਾਰਾਜ ਕਹਿਣ ਲੱਗੇ ਕੋਈ ਨੀ ਰਾਮ ਸਿੰਘ, ਅਸੀਂ ਜਾਣਾ ਜ਼ਰੂਰ। ਪ੍ਰੋਗਰਾਮ ਬਣ ਗਿਆ, ਕਲਗੀਧਰ ਪਾਤਸ਼ਾਹ ਪੁੱਛੋ ਕੇ ਨਗਰ ਆ ਗਏ, ਪੁੱਛੋ ਕੇ ਨਗਰ ਜ਼ਿਲ੍ਹਾ ਬਠਿੰਡੇ ਜਿੱਥੇ ਆ ਗਏ, ਤੇ ਬਾਰ ਬਾਰ ਇੱਕ ਕੁੱਲਾ ਪਾਇਆ ਗਿਆ ਦਸ਼ਮੇਸ਼ ਦੇ ਬਰਾਦਰਾਂ ਲਈ ਗਰਮੀ ਦੁਪਹਿਰ ਕੱਟਣ ਲਈ। ਉਸ ਕੁੱਲੇ 'ਚ ਰੇਤਾ ਜਿਹੜਾ ਸੀ ਉਹਨੂੰ ਪਾਣੀ ਦਾ ਛਿੜਕਾ ਕਰਕੇ ਠਾਰਿਆ ਗਿਆ, ਕਲਗੀਧਰ ਦਾ ਪਲੰਘ ਢਹਾਇਆ ਗਿਆ। ਆਏ ਹਜ਼ੂਰ ਬਾਜਾਂ ਵਾਲੇ ਬੈਠੇ, ਕਹਿਣ ਲੱਗੇ ਰਾਮ ਸਿੰਘ ਐਵੇਂ ਟਾਲਾ ਵੱਟਦਾ ਸੀ, ਇੱਥੇ ਤਾਂ ਬੜੀ ਠੰਡੀ ਮਿੱਠੀ ਪੌਣ ਵਗਦੀ ਆ, ਬੜੀ ਠੰਡ ਆ ਇੱਥੇ ਤਾਂ, ਤੂੰ ਗਰਮੀ ਕਹਿੰਦਾ ਸੀ। ਖੈਰ ਅੱਜ ਪ੍ਰਸ਼ਾਦ ਹਜ਼ੂਰ ਦੇ ਇਸ ਕੁੱਲੇ ਵਿੱਚ ਹੀ ਪਹੁੰਚਿਆ, ਭੋਜਨ ਇੱਥੇ ਹੀ ਛਕਿਆ, ਤੇ ਫਿਰ ਸਤਿਗੁਰੂ ਮਹਾਰਾਜ ਅਗਲੇ ਦਿਨ ਕਹਿਣ ਲੱਗੇ ਚੱਲ ਤੇਰੇ ਘਰ ਵੀ ਚੱਲਣਾ। ਰਸਤੇ 'ਚ ਮਾਈ ਦੇਸਾਂ ਦਾ ਘਰ ਸੀ, ਅਸਲ ਮਨੋਰਥ ਉਹਨੂੰ ਕਿਰਤਾਰਥ ਕਰਨਾ ਸੀ, ਪਰ ਇਹਨਾਂ ਨੇ ਘਰ ਵਿੱਚ ਮਾਈ ਨੂੰ ਨਹੀਂ ਸੱਦਿਆ, ਤੇ ਆਪਣੇ ਭਰਾਵਾਂ ਤਖ਼ਤ ਸਿੰਘ ਤੇ ਬਖਤ ਸਿੰਘ, ਪਹਿਲਾਂ ਤਖ਼ਤਮਲ ਬਖਤਮਲ ਨਾਂ ਸਨ, ਉਹਨਾਂ ਨਾਲ ਵੀ ਵਰਤੋਂ ਵਿਹਾਰ ਨਹੀਂ ਹੈ। ਘਰ ਪਹਿਲਾਂ ਸਾਂਝਾ ਸੀ ਤੇ ਹੁਣ ਵੰਡੀ ਪੈ ਗਈ ਹੈ। ਪਰ ਦਸ਼ਮੇਸ਼ ਪਿਤਾ ਜਿਸ ਵੇਲੇ ਘੋੜੇ ਦੇ ਚੜ੍ਹੇ ਹੋਏ ਆ ਰਹੇ ਨੇ, ਰਾਮ ਸਿੰਘ ਅੱਗੇ ਅੱਗੇ ਤੁਰਿਆ ਜਾਂਦਾ ਤੇਜ਼ ਤੇਜ਼। ਮਾਈ ਦੇਸਾਂ ਦੇ ਘਰ ਦੇ ਦਰਵਾਜ਼ੇ ਅੱਗੇ ਜਦੋਂ ਹਜ਼ੂਰ ਕਲਗੀਧਰ ਪਹੁੰਚੇ, ਮਾਈ ਦਰਵਾਜ਼ੇ ਦੇ ਤਖ਼ਤੇ ਓਹਲੇ ਖਲੋਤੀ ਸੀ ਤੇ ਖੇਸ ਕੱਛ ਵਿੱਚ ਲਿਆ ਹੋਇਆ, ਭਈ ਇੱਥੋਂ ਹੀ ਗੁਰੂ ਕਲਗੀਧਰ ਦੇ ਦਰਸ਼ਨ ਹੋ ਜਾਣਗੇ, ਕਿਉਂਕਿ ਉਹਨਾਂ ਘਰ ਨਹੀਂ ਸੀ ਆਪਣੇ ਵੜਨ ਦੇਣਾ। ਉੱਥੇ ਖਲੋਤੀ ਹੋਈ ਆ ਤੇ ਬਾਜਾਂ ਵਾਲੀ ਸਰਕਾਰ ਦਾ ਘੋੜਾ ਜਿਹੜਾ ਨਾ ਉਹਦੇ ਘਰ ਅੱਗੇ ਜਾ ਕੇ ਰੁਕ ਗਿਆ। ਭਾਈ ਰਾਮ ਸਿੰਘ ਬਾਜਾਂ ਮਾਰਦਾ ਮਹਾਰਾਜ ਘਰ ਅੱਗੇ ਆ, ਹਜ਼ੂਰ ਕਹਿਣ ਲੱਗੇ ਠਹਿਰ ਜਾ ਰਾਮ ਸਿੰਘ, ਤੇਰੇ ਘਰ ਆਉਣ ਤੋਂ ਪਹਿਲਾਂ ਵੀ ਸਾਡਾ ਕੋਈ ਪ੍ਰਯੋਜਨ ਹੈ। ਹਜ਼ੂਰ ਘੋੜੇ ਤੋਂ ਉਤਰੇ, ਦਰਵਾਜ਼ੇ ਵੱਲ ਨੂੰ ਹੋਏ, ਮਾਈ ਅਤੀਸਾਂ ਦੀ ਕੱਛ ਵਿੱਚੋਂ ਖੇਸ ਖਿੱਚ ਲਿਆ ਹਜ਼ੂਰ ਨੇ, ਮਾਈ ਜਿਹੜੀ ਦੇਸਾਂ ਸੀ ਉਹ ਚਰਨਾਂ ਤੇ ਡਿੱਗ ਪਈ। ਹਜ਼ੂਰ ਨੇ ਬਾਹਾਂ ਫੜ ਕੇ ਉਠਾਇਆ ਬਿਰਧ ਮਾਈ ਨੂੰ ਤੇ ਖੇਸ ਥਮਾਇਆ ਹੱਥਾਂ ਵਿੱਚ, ਲੈ ਮਾਈ ਖੇਸ ਲੈ ਕੇ ਅੰਦਰ ਜਾ ਕੇ ਬਹਿ, ਮੈਂ ਫਿਰ ਆਉਣਾ। ਹਜ਼ੂਰ ਅੱਗੇ ਚਲੇ ਗਏ। ਜਿਸ ਵੇਲੇ ਉੱਪਰ ਚੁਬਾਰੇ ਤੇ ਚੜ੍ਹਨਾ ਸੀ, ਤਖ਼ਤਮਲ ਤੇ ਬਖਤਮਲ ਦੇ ਘਰ ਵਿੱਚੋਂ ਪੌੜੀਆਂ ਸਨ ਪੱਕੀਆਂ, ਪਰ ਇਹਨੇ ਉੱਧਰ ਦੀ ਚੜ੍ਹ ਨਹੀਂ ਸੀ ਦੇਣਾ, ਆਪਣੇ ਘਰ ਵੱਲ ਦੀ ਲੱਕੜ ਦੀ ਪੌੜੀ ਲਾ ਕੇ ਹਜ਼ੂਰ ਨੂੰ ਚੜਾਇਆ। ਮਹਾਰਾਜ ਉੱਪਰ ਚੜ੍ਹ ਕੇ ਚੁਬਾਰੇ 'ਚ ਮਿੰਟ ਦੋ ਮਿੰਟ ਬੈਠੇ, ਤੇ ਕਹਿਣ ਲੱਗੇ ਬਾਹਰ ਨਿਕਲ ਕੇ ਵੀ ਰਾਮ ਸਿੰਘ ਆ ਇਸ ਪਾਸੇ ਪੱਕੀਆਂ ਪੌੜੀਆਂ ਸੀ, ਤੂੰ ਇੱਧਰ ਤੇ ਨਹੀਂ ਚੜਾਇਆ ਸਾਨੂੰ। ਕਹਿਣ ਲੱਗਾ ਮਹਾਰਾਜ ਇਹ ਸ਼ਰੀਕਾਂ ਦਾ ਘਰ ਹੈ। ਹਜ਼ੂਰ ਕਹਿਣ ਲੱਗੇ ਅੱਛਾ, ਉਹਨਾਂ ਪੌੜੀਆਂ ਥਾਣੀ ਹਜ਼ੂਰ ਹੇਠਾਂ ਉਤਰੇ ਪੱਕੀ ਪੌੜੀ ਥਾਣੀ ਤੇ ਤਖ਼ਤ ਮਲ ਤੇ ਬਖਤ ਮਲ ਚਰਨਾ ਤੇ ਟੈਪ ਤੇ ਸੱਚੇ ਪਾਤਸ਼ਾਹ ਸਾਨੂੰ ਯਕੀਨ ਸੀ ਕਿ ਗੁਰੂ ਹਿਰਦੇ ਦੀਆਂ ਜਾਣਦਾ ਤੇ ਗੁਰੂ ਆਵੇਗਾ ਜ਼ਰੂਰ, ਤੇ ਮਹਾਰਾਜ ਤੁਸੀਂ ਕਿਰਤਾਰਥ ਕਰ ਦਿੱਤਾ ਸਾਨੂੰ। ਫਿਰ ਉਸ ਘਰ ਵੱਲੋਂ ਮਾਤਾ ਦੇਸਾਂ ਦੇ ਘਰ ਵੱਲ ਨੂੰ ਇੱਕ ਦਰਵਾਜ਼ਾ ਹੁੰਦਾ ਸੀ ਪਹਿਲਾਂ, ਹੁਣ ਉਹ ਚਿਣ ਦਿੱਤਾ ਗਿਆ ਸੀ, ਬੰਦ ਕੀਤਾ ਹੋਇਆ। ਹਜ਼ੂਰ ਨੇ ਲੱਤ ਮਾਰੀ ਬੜੇ ਜ਼ੋਰ ਨਾਲ, ਲੱਤ ਮਾਰ ਕੇ ਜਿਹੜੀ ਚਿਣਾਈ ਕੀਤੀ ਸੀ ਢਾਤੀ ਤੇ ਉਸ ਦਰਵਾਜ਼ੇ ਵਿੱਚ ਦੀ ਲੰਘ ਕੇ ਗਏ ਮਾਈ ਦੇਸਾਂ ਦੇ ਕੋਲ। ਉਹਨੇ ਖੇਸ ਵਿਛਾਇਆ ਹੋਇਆ, ਚੌਂਕੀ ਤੇ ਪ੍ਰਸ਼ਾਦ ਪਰੋਸਿਆ ਹੋਇਆ, ਇਸ ਭਾਵਨਾ ਨਾਲ ਬੈਠੀ ਪੱਖੀ ਚੱਲ ਰਹੀ ਵੀ ਗੁਰਦੇਵ ਬੈਠੇ ਛਕ ਰਹੇ ਤੇ ਸਤਿਗੁਰੂ ਜੀ ਜਾ ਬੈਠੇ ਛੁਪਲੇ। ਉਹਨੂੰ ਨੀ ਪਤਾ ਮਾਈ ਦੀਆਂ ਅੱਖਾਂ ਬੰਦ ਨੇ, ਪੱਖੀ ਵੀ ਚੱਲੀ ਜਾ ਰਹੀ ਹੈ ਤੇ ਹਜ਼ੂਰ ਪ੍ਰਸ਼ਾਦਾ ਛਕਦੇ ਛਕਦੇ ਕਹਿਣ ਲੱਗੇ ਮਾਤਾ ਜਲ ਵੀ ਛਕਾ। ਫਿਰ ਉਹਨੇ ਠੰਡਾ ਠਾਰਿਆ ਹੋਇਆ ਛੰਨਾ ਜਲ ਦਾ ਲਿਆਂਦਾ, ਹਜ਼ੂਰ ਨੇ ਛਕਿਆ। ਫਿਰ ਮਹਾਰਾਜ ਕਹਿਣ ਲੱਗੇ ਮਾਈ ਨਦਰੀ ਨਦਰ ਨਿਹਾਲ, ਮਾਈ ਤੇਰਾ ਜੰਮਣ ਮਰਨ ਖਤਮ, ਮਾਈ ਤੇਰਾ ਜਨਮ ਸਫਲਾ, ਮਾਈ ਤੂੰ ਧੰਨੀ ਹੋ ਗਈ ਐਸੇ ਵਰਦਾਨ ਦਿੱਤੇ। ਫਿਰ ਕਿਹਾ ਰਾਮ ਸਿੰਘਾ ਤਖ਼ਤ ਮਲ ਬਖਤ ਮਲ ਜੀ ਇਹ ਤੁਹਾਡੀ ਚਾਚੀ ਹੈ, ਇਹ ਮੇਰਾ ਰੂਹ ਬਣ ਚੁੱਕੀ ਹੈ, ਇਹਦੀ ਸੇਵਾ ਨਾ ਕਰੋਗੇ ਤਾਂ ਤੁਹਾਡੀ ਸਿੱਖੀ ਮੈਨੂੰ ਪ੍ਰਵਾਨ ਨਹੀਂ, ਇਹਦੇ ਚਰਨ ਪਕੜੋ, ਆਪਣੀਆਂ ਘਰ ਵਾਲੀਆਂ ਤੇ ਨੂੰਹਾਂ ਨੂੰ ਕਹੋ ਇਹਦੀ ਸੇਵਾ ਕਰਿਆ ਕਰਨ ਜਦੋਂ ਤੱਕ ਜਿਉਂਦੀ ਆ। ਇਸ ਪ੍ਰਕਾਰ ਹਜ਼ੂਰ ਕਹਿਣ ਲੱਗੇ ਜਿਹੜੀਆਂ ਕੰਧਾਂ ਤੁਸੀਂ ਉਸਾਰ ਲਈਆਂ ਨਾ ਸ਼ਰੀਕੇ ਪੁਣੇ ਦੀਆਂ, ਇਹ ਕੰਧਾਂ ਤਾਂ ਅਸੀਂ ਢਾਉਣ ਆਏ ਹਾਂ, ਤੁਸੀਂ ਹਜੇ ਵੀ ਕੰਧਾਂ ਉਸਾਰੀ ਜਾਂਦੇ ਹੋ। ਖੈਰ ਸੱਚੇ ਪਾਤਸ਼ਾਹ ਨੇ ਉਸ ਸ਼ਬਦ ਦੀ ਕਮਾਈ ਵਾਲੀ ਮਾਈ ਨੂੰ ਆਪ ਖੁਦ ਜਾ ਕੇ ਉੱਥੇ ਨਿਵਾਜਿਆ, ਕਿਰਤਾਰਥ ਕਰ ਦਿੱਤਾ, ਕਲਿਆਣ ਕਰ ਦਿੱਤੀ। ਅੱਜ ਵੀ ਉਹਨਾਂ ਦੀ ਵੰਸ਼ ਉੱਥੇ ਵੱਸਦੀ ਆ, ਇੱਥੇ ਕੈਨੇਡਾ ਵਿੱਚ ਵੀ ਉਸ ਪਰਿਵਾਰ ਦੇ ਮੈਂਬਰ ਆਏ ਹੋਏ ਨੇ, ਐਬਟਸਫੋਰਡ ਸ਼ਹਿਰ ਵਿੱਚ ਇੱਕ ਪਰਿਵਾਰ ਵੱਸਦਾ, ਭਾਈ ਜੀਵਨ ਸਿੰਘ ਦੀ ਉਹ ਜੀਵਨ ਦੀ ਔਲਾਦ ਆ, ਜਿਹੜੇ ਚਾਰ ਪੁੱਤਰ ਸਨ ਉਹਨਾਂ ਦੇ ਉਹਨਾਂ ਵਿੱਚੋਂ। ਸੋ ਇਸ ਪ੍ਰਕਾਰ ਸਾਧ ਸੰਗਤ ਜੀ, ਸਤਿਗੁਰੂ ਮਹਾਰਾਜ ਇਹ ਸਿੱਖਿਆ ਦਿੰਦੇ ਨੇ ਕਿ ਗੁਰੂ ਦੇ ਸ਼ਬਦ ਤੇ ਵਿਸ਼ਵਾਸ ਰੱਖ ਕੇ ਕਮਾਈ ਕਰੋ, ਫਿਰ ਜਮ ਨਹੀਂ ਨੇੜੇ ਆ ਸਕਦਾ। ਮੇਰੇ ਰਾਮ ਰਾਏ ਤੂੰ ਸੰਤਾਂ ਕਾ ਸੰਤ ਤੇਰੇ, ਤੇਰੇ ਸੇਵਕ ਕੋ ਭਉ ਕਿਛ ਨਾਹੀ, ਜਮ ਨਹੀਂ ਆਵੇ ਨੇੜੇ। ਜਿਸ ਦੇ ਸਿਰ ਤੇ ਮੇਰੇ ਗੁਰਦੇਵ ਨੇ ਹੱਥ ਰੱਖ ਦਿੱਤਾ, ਜਮ ਨਹੀਂ ਉਹਦੇ ਨੇੜੇ ਆਉਣਗੇ। ਇਸ ਵਾਸਤੇ ਜਮਾਂ ਤੋਂ ਬਚਣ ਦਾ ਰਸਤਾ ਗੁਰੂ ਦੇ ਸ਼ਬਦ ਨਾਲ ਪ੍ਰੇਮ ਕਰਨਾ, ਅੰਤ ਸਮੇਂ ਵੀ ਗੁਰੂ ਦਾ ਸ਼ਬਦ ਉਚਾਰਦੇ ਹੋ ਤਾਂ ਜਮ ਨੇੜੇ ਕਿੱਥੇ ਆਉਣਗੇ। ਇਹ ਸਤਿਗੁਰੂ ਮਹਾਰਾਜ ਨੇ ਸਿੱਖਿਆ ਬਖਸ਼ੀ ਹੈ, ਦਾਸ ਪਾਸੋਂ ਹੋਈਆਂ ਗਲਤੀਆਂ ਸਤਿਗੁਰੂ ਜੀ ਤੇ ਆਪ ਸੰਗਤ ਨੇ ਖਿਮਾ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।